ਦਾ ਗਰੁੱਪ ਕਾਰ ਖੋ ਕੇ ਆਪਣੇ ਨਾਲ ਲਿਆਂਦੀ ਗੱਡੀ ਸਮੇਤ ਉਥੋਂ ਫਰਾਰ ਹੋ ਗਿਆ। ਗੱਡੀ ਦੇ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ, ਜਦਕਿ ਪੈਸੰਜਰ ਨੂੰ ਕੋਈ ਸੱਟ ਨਹੀਂ ਲੱਗੀ। ਟੋਰਾਂਟੋ ਪੁਲਿਸ ਨੇ ਦਸਿਆ ਕਿ ਪਿੱਛੇ ਜਿਹੇ ਬਣਾਈ ਗਈ ਪ੍ਰੋਵਿੰਸ਼ੀਅਲ ਕਾਰ ਚੈਕਿੰਗ ਜੁਆਇੰਟ ਟਾਸਕ ਫੋਰਸ ਵੱਲੋਂ ਖ਼ਬਰ ਮਿਲਦਿਆਂ ਸਾਰ ਕਾਰਵਾਈ ਕੀਤੀ ਗਈ ਅਤੇ ਉਨ੍ਹਾਂ ਚਾਰ ਮਸ਼ਕੂਕਾਂ ਨੂੰ ਲੁਕੇਚ ਕਰ ਲਿਆ ਗਿਆ। ਦੋ ਮਸ਼ਕੂਕਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ, ਜਦਕਿ ਦੋ ਮਸ਼ਕੂਕ ਪੈਦਲ ਹੀ ਫਰਾਰ ਹੋਣ ਵਿਚ ਕਾਮਯਾਬ ਹੋ ਗਏ। ਪੁਲਿਸ ਅਧਿਕਾਰੀ ਨੇ ਦਸਿਆ ਕਿ ਗ੍ਰਿਫ਼ਤਾਰ ਸਮੇਂ ਇਕ ਮਸ਼ਕੂਕ ਕੋਲ ਭਰਿਆ ਹੋਇਆ ਹਥਿਆਰ ਸੀ ਅਤੇ ਚੋਰੀ ਕੀਤੀ ਗਈ ਗੱਡੀ ਦੀਆਂ ਚਾਬੀਆਂ ਵੀ ਸਨ। ਇਕ 14 ਤੇ 16 ਸਾਲਾਂ ਲੜਕਿਆਂ ਨੂੰ 12 ਚਾਰਜਸ ਦਾ ਸਾਹਮਣਾ ਕਰਨਾ ਹੋਵੇਗਾ। ਪੁਲਿਸ ਨੇ ਦਸਿਆ ਕਿ ਦੋ ਹੋਰ ਟੀਨੇਜਰਸ ਦੀਆਂ ਉਨ੍ਹਾਂ ਵੱਲੋਂ ਹੁਣ ਭਾਲ ਕੀਤੀ ਜਾ ਰਹੀ ਹੈ। ਇਸ ਬੁਲੇਟਿਨ ਦੀਆਂ ਚੋਣਵੀਆਂ ਖ਼ਬਰਾਂ ਇਕ ਵਾਰ ਤੋਂ ਫਿਰ ਸੁਣ ਲਓ। ਪਾਕਿਸਤਾਨ ਵੱਲੋਂ ਅਬਾਬੀਲ ਹਥਿਆਰ ਪ੍ਰਣਾਲੀ ਦਾ ਸਫਲ ਪ੍ਰੀਖਣ। ਗਾਜ਼ਾ ਵਿਚ ਜੰਗ ਬੰਦੀ ਬਾਰੇ UN ਚ ਅਮਰੀਕਾ ਦਾ ਵੀਟੋ। ਅਮਰੀਕਾ ਦੇ ਰਾਸ਼ਟਰਪਤੀ ਬਾਈਡਨ ਨੇ ਇਜ਼ਰਾਈਲ ਪੁੱਜੇ ਤੇ ਹਸਪਤਾਲ ਧਮਾਕੇ ਦੇ ਵਿਚ ਆਪਣੇ ਮਿੱਤਰ ਨੂੰ ਦਿੱਤੀ ਕਲੀਨ ਚਿੱਟ। ਸਿੰਗਾਪੁਰ ਚ ਯਾਤਰੀਆਂ ਦਾ ਸਮਾਨ ਲਾਉਣਾ ਭੁੱਲੀ ਇੰਡੀਗੋ ਏਅਰਲਾਈਨ, ਅਸਮਾਨ ਤੋਂ ਮੁੜ ਲੈਂਡ ਹੋਇਆ ਜਹਾਜ਼। ਇਸ ਬੁਲੇਟਿਨ ਦੇ ਨਾਲ ਹੀ ਨਾਲ ਆਪਣੇ ਦੋਸਤ SR ਠਾਕੁਰ ਨੂੰ ਹੁਣ ਦਿਓ ਇੱਥੇ ਹੀ ਇਜਾਜ਼ਤ। ਧੰਨਵਾਦ। ਹੁਣ ਸੁਣੋ,
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਇਸ ਫਾਲ ਵਿਚ ਆ ਰਿਹਾ ਹੈ ਸਟੇਸ਼ਨ ਸਾਈਡ ਸਭ ਤੋਂ ਵੱਖਰੀ ਤੇ ਸੋਹਣੀ ਰਿਹਾਇਸ਼, ਜਿਹੜੀ ਮਿਲਟਨ ਡਾਊਨ ਟਾਊਨ ਵਿਚ ਸ਼ਰਤੀਆ ਬੇਹਤਰੀਨ ਕੀਮਤ 487,990 ਡਾਲਰਾਂ ਵਿਚ ਦੱਸਿਆ ਗਏ। ਦੋ ਟਾਵਰਾਂ ਵਾਲੀ ਇਸ ਬਿਲਡਿੰਗ ਵਿਚ ਸੈਂਟਰਲ ਪੋਡੀਅਮ ਥਾਨੀ ਇਨਡੋਰ ਤੇ ਆਊਟਡੋਰ ਆਲਾ ਦਰਜੇ ਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਮਿਲਟਨ ਗੋ ਸਟੇਸ਼ਨ ਦੇ ਨਾਲ ਬਿਲਕੁਲ ਜੁੜਿਆ ਸਟੇਸ਼ਨ ਸਾਈਡ ਆਵਾਜਾਵੀ ਦੀਆਂ ਸਹੂਲਤਾਂ ਦਿੰਦਾ ਮਿਲਟਨ ਫਿਊਚਰ ਮੋਬਿਲਿਟੀ ਹੱਬ ਦਾ ਨੀਂਹ ਪੱਥਰ ਹੈ, ਜਿਹੜਾ ਤੁਹਾਨੂੰ ਸਿੱਧਾ ਤੁਹਾਡੀਆਂ ਮੰਜ਼ਿਲਾਂ ਤੇ ਪਹੁੰਚਾਵੇਗਾ। GTA ਦੇ ਫਲ ਦੇ ਫੁੱਲ ਦੇ ਮੁਸਤਕਬਲ ਵਿਚ ਆਪਣੀ ਇਨਵੈਸਟਮੈਂਟ ਦਾ ਸੁੱਖਾ ਤੇ ਮਿੱਠਾ ਰਿਜ਼ਲਟ ਪਾਉਣ ਲਈ ਅੱਜ ਰਜਿਸਟਰ ਕਰੋ stationside.ca।
ਜਸਟਿਨ ਟਰੂਡੋ ਤੁਹਾਡੇ ਆਂਢ ਗੁਆਂਢ 'ਚ ਕ੍ਰੈਕ ਅਤੇ ਕੋਕੇਨ ਦੇ ਕਾਰੋਬਾਰ ਨੂੰ ਕਾਨੂੰਨੀ ਬਣਾ ਰਹੇ ਹਨ, ਇਸੇ ਕਰਕੇ ਤੁਹਾਨੂੰ ਆਪਣੇ ਆਲੇ ਦੁਆਲੇ ਜੁਰਮ ਅਤੇ ਮੁਜਰਮ ਤੇ ਚੋਰੀ ਚਕਾਰੀ ਨਜ਼ਰ ਆ ਰਹੀ ਹੈ। ਪੀਅਰ ਪੋਲੀਵਰ ਇਹਨਾਂ ਸਾਰੇ ਨਸ਼ਿਆਂ ਦੀ ਫਰੋਖਤ ਤੇ ਪਾਬੰਦੀ ਲਾਉਣਗੇ ਅਤੇ ਨਸ਼ਿਆਂ ਵਾਲੇ ਮਰੀਜ਼ਾਂ ਦੇ ਇਲਾਜ ਦਾ ਇੰਤਜ਼ਾਮ ਕਰਨਗੇ ਤੇ ਦੋਸ਼ੀਆਂ ਨੂੰ ਜੇਲ੍ਹ ਭੇਜਣਗੇ। ਦਿਸ ਮੈਸੇਜ ਇਜ਼ ਬ੍ਰੌਟ ਟੂ ਯੂ ਬਾਈ ਪੀਅਰ ਪੋਲੀਵਰ ਐਂਡ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ।
ਤੁਸੀਂ ਆਪਣਾ ਆਊਟਡੋਰ ਐਡਵੈਂਚਰ 2023 ਬ੍ਰੌਂਕੋ ਸਪੋਰਟ ਦੇ ਵਿੱਚ ਹੁਣ ਕਰ ਸਕਦੇ ਹੋ। 7 ਅਵੇਲੇਬਲ ਗੋਟ ਮਾਡਲਸ ਦੇ ਵਿੱਚ ਤੁਸੀਂ ਕੋਈ ਵੀ ਖੂਬਸੂਰਤ ਨਜ਼ਾਰੇ ਦਾ ਆਨੰਦ ਲੈ ਸਕਦੇ ਹੋ। ਇਸ ਵੇਲੇ $4,250 ਦੇ ਰਿਬੇਟਸ ਤਮਾਮ 2023 ਬ੍ਰੌਂਕੋ ਸਪੋਰਟਸ ਮਾਡਲ ਤੇ ਤੁਹਾਨੂੰ ਮਿਲ ਰਹੇ ਨੇ। ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਨੂੰ ਅੱਜ ਹੀ ਜਾਂ forddealers.ca।
ਰੀਅਲ ਇਸਟੇਟ ਦੀ ਦੁਨੀਆ ਵਿੱਚ ਤੁਹਾਡੀ ਕਾਮਯਾਬੀ ਐਗਜ਼ੀਕਿਊਟਿਵ ਹੋਮਸ ਰਿਅਲਟੀ, ਜਿੱਥੇ ਤੁਸੀਂ 1.5 ਲੱਖ ਤੋਂ 2 ਲੱਖ ਸਾਲ ਦਾ ਕਮਾ ਸਕਦੇ ਹੋ। ਇਸ ਤੋਂ ਅਲਾਵਾ ਫ੍ਰੀ ਬਾਇਰ ਐਂਡ ਸੈਲਰ ਲੀਡਸ, VIP ਐਕਸੈਸ ਟੂ ਪ੍ਰੀ ਕੰਸਟਰਕਸ਼ਨ ਪ੍ਰੋਜੈਕਟਸ, 1-on-1 ਸੇਲਸ ਐਂਡ ਮਾਰਕੀਟਿੰਗ ਮੈਂਟਰਸ਼ਿਪ, ਟੀਚ ਐਂਡ ਟ੍ਰੇਨ ਪ੍ਰੋਗਰਾਮ, ਸਟੇਟ ਆਫ ਆਰਟ ਮਾਡਰਨ ਆਫਿਸ ਵਿਦ ਪ੍ਰਾਈਵੇਟ ਰੂਮ, ਇਨ ਹਾਊਸ ਮੋਰਗੇਜ ਐਂਡ ਲੋਇਲ ਟੀਮ, ਇਨ ਹਾਊਸ ਪ੍ਰੋਜੈਕਟਸ, ਇਨਵੈਸਟਮੈਂਟ ਓਪਰਚੁਨਿਟੀ। ਫਿਰ ਦੇਰ ਕਾਦੀ, ਆਓ ਤੇ ਜੁਆਇਨ ਕਰੋ ਐਗਜ਼ੀਕਿਊਟਿਵ ਹੋਮਸ ਰਿਅਲਟੀ ਜਾਂ ਕਾਲ ਕਰੋ 905-890-1300 ਜਾਂ ਵਿਜ਼ਿਟ ਕਰੋ EHRB.ca।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773। ऑल स्टेट के साथ आप महफूज हाथों में हैं। टर्म्स एंड कंडीशन अप्लाई।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਢੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਢੀ ਫਰਨੀਚਰ ਤੋਂ 3 ਸਾਲ ਲਈ 9 ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ਖੂਬਸੂਰਤੀ ਵਧਾਉਣ ਲਈ ਉਮਰ ਛਪਾਉਣ ਲਈ ਦੇਸੀ ਕੈਨੇਡੀਅਨ ਨੈਚੁਰਲ ਹੇਅਰ ਕਲਰ ਸ਼ੈਂਪੂ ਵਾਲ ਕਾਲੇ ਜਾਂ ਡਾਰਕ ਬਰਾਊਨ ਕਰਨ ਦੇ ਲਈ 7 ਮਿੰਟ ਲਗਾ ਕੇ ਇੰਤਜ਼ਾਰ ਕਰੋ ਤੁਹਾਡੇ ਵਾਲ ਲਿਸ਼ਕਾਂ ਮਾਰਨਗੇ ਕਲਰ 20 ਤੋਂ 25 ਦਿਨਾਂ ਤੱਕ ਖਰਾਬ ਨਹੀਂ ਹੋਏਗਾ ਤੇ ਨਾ ਹੀ ਦੀਵਾਰਾਂ ਤੇ ਬਾਥ ਟੱਬ ਖਰਾਬ ਕਰੇਗਾ ਆਪਣੇ ਨੇੜਲੀ ਬ੍ਰਾਂਚ ਤੋਂ ਕਲਰ ਅਤੇ ਕੈਨੇਡੀਅਨ ਲੋਕਲ ਫਾਰਮ ਤੋਂ ਤਿਆਰ ਕੀਤਾ ਹਨੀ ਖਰੀਦਣ ਲਈ ਵੈਬਸਾਈਟ ਦੇਸੀ ਕੈਨੇਡੀਅਨ .com ਤੇ ਜਾਓ ਜਾਂ ਰਮਾ ਗਿੱਲ ਨੂੰ ਫੋਨ ਕਰੋ 519-569-9982 519-569-9282
वहमो गुमान से दूर दूर यकीन की हद के पास पास
प्रॉपर्टीज रेजिडेंशियल और कमर्शियल बाइंग और सेलिंग
इन्वेस्टमेंट प्रॉपर्टीज या फिर कॉन्डोमिनियम्स इन द डाउनटाउन टोरंटो
वी विल अरेंज योर मॉर्गेज
आल्सो अ हाउस वार्मिंग गिफ्ट
सर्विस इज आवर प्रायोरिटी
कस्टमर सर्विस इज आवर प्राइड प्लीज एक्सपीरियंस द डिफरेंस आप घर खरीदना या घर को बेचना चाहते हैं घर की इवेल्युएशन के लिए एक दफा कॉल कीजिए आरिफा मुजफ्फर 6478986245
सिटी ऑफ ब्रैम्पटन आपको याद दिलाना चाहता है कि ऑनलाइन शॉपिंग के दौरान सेफ रहें और क्लिक करने से पहले सोचें। जाली स्कैम्स में वो लोग शामिल होते हैं जो आपके बैंक हुकूमत या फैमिली फ्रेंड्स होने का बहाना बनाते हैं और जाती मालूमात जैसे कि क्रेडिट कार्ड नंबर या पासवर्ड टेक्स्ट मैसेजेस या ईमेल के जरिए मांगते हैं इन पैगाम से मोहताज रहें जिसमें लिंक या अटैचमेंट शामिल हो स्पेलिंग मिस्टेक हो जाती मालूमात मांगे या आपसे कोई काम जल्दी में करवाएं जब शक हो तो जाती मालूमात शेयर ना करें पैगाम की तहकीकी होने की तस्दीक करें فرد یا ادارے کو کال کریں
770 ایم ڈی نشریات سنن تے حالات حاضرہ تو با خبر رہن دے واسطے نیوز انفارمیشن انالیسس الیکٹرک گڈیاں دے وچ ای آواز آفیشل ایپ یا ساڈی ویب سائٹ ای آواز .com لوکل نمبر 6478724900
Everyone, you're listening to WTUR 770 AM, your trusted source for news and information. Here comes your host, Ramanjeet Sidhu, with the current affairs.
The current affairs de vich thoda bahut bahut swagat hai ji main Ramanjeet Singh Sidhu te hun assi drug banning de upar gall karni hai chahe ida kendr bindu tusi Punjab nu le lo chahe duniya da koi kona le lo ya Canada le lo schooli bacche le lo ad khad umar de le lo naujawan le lo tuhanu har jagah te ide dar da saaya ye is te dar de vich phase log milange parents vi ne aur eh worldwide phenomena ik ban chukya hai ਅਸੀਂ ਇਸੇ ਸਮੱਸਿਆ ਦੇ ਉੱਤੇ ਅੱਜ ਗੱਲਬਾਤ ਕਰਨੀ ਹੈ ਤੇ ਮੇਰੇ ਮਹਿਮਾਨ ਸੈਮ ਗੁਰਵਿੰਦਰ ਜੀ ਹੋਣਗੇ ਤੇ ਗੁਰਵਿੰਦਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਗੁੱਡ ਮਾਰਨਿੰਗ
ਗੁੱਡ ਮਾਰਨਿੰਗ ਸਾਰੇ ਹੀ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ ਸਤਿ ਸ੍ਰੀ ਅਕਾਲ ਭਾਜੀ ਤੇ ਗੁਰਵਿੰਦਰ ਜੀ ਇੱਕ ਤਾਂ ਆਪਣਾ ਟੋਪਿਕ ਬਣਿਆ ਪਰ ਅੱਜ ਪਹਿਲੀ ਵਾਰ ਸ਼ਾਇਦ ਮੈਨੂੰ ਲੱਗਿਆ ਹੋਊਗਾ ਕਿ ਕਦੇ ਕੋਈ ਸਰਕਾਰ ਤੌਰ ਤੇ ਜਾਂ ਕੋਈ ਦਰਬਾਰ ਸਾਹਿਬ ਚ ਜਾ ਕੇ ਮੁੱਖ ਮੰਤਰੀ ਵੱਲੋਂ ਇਸ ਕਦਰ ਇੱਕ ਅਰਦਾਸ ਦਾ ਪ੍ਰਾਰਥਨਾ ਸਭਾ ਆਯੋਜਨ ਕੀਤੀ ਗਈ ਉਹਦਾ ਪ੍ਰਬੰਧ ਕੀਤਾ ਗਿਆ ਕਿ ਸਕੂਲੀ ਬੱਚਿਆਂ ਨੂੰ ਬੁਲਾਇਆ ਜਾਵੇ 30,000 ਦੀ ਗਿਣਤੀ ਵੀ ਦੱਸੀ ਜਾ ਰਹੀ ਹੈ ਚਲੋ ਗਿਣਤੀ ਤੇ ਨਾ ਵੀ ਪਈਏ ਕਿ ਦਰਬਾਰ ਸਾਹਿਬ ਲਿਜਾ ਕੇ ਅਰਦਾਸ ਵੀ ਕੀਤੀ ਤੇ ਸਹੁੰ ਵੀ ਚੁਕਾਈ ਕਿ ਨਸ਼ਿਆਂ ਤੋਂ ਦੂਰ ਰਹਾਂਗੇ ਤੇ ਸਰਕਾਰ ਦਾ ਕਿਤੇ ਕਿਤੇ ਮੈਂ ਇਹ ਵੀ ਪ੍ਰਤੀਕਰਮ ਪੜਿਆ ਕਿ ਆਪਣੇ ਹੱਥ ਖੜੇ ਹੋ ਗਏ ਜਿਵੇਂ ਕਹਿੰਦੇ ਡਾਕਟਰ ਕਹਿ ਦਿੰਦਾ ਹੁੰਦਾ ਨਾ ਕਿ ਅਬ ਇਸ ਕੋ ਦਵਾ ਕੀ ਨਹੀਂ ਦੁਆ ਕੀ ਜ਼ਰੂਰਤ ਹੈ ਵੀ ਸਰਕਾਰ ਕੋਲ ਹੁਣ ਦਵਾ ਹੈ ਨੀ ਤੇ ਉਹ ਦੁਆ ਕਰਨ ਵਾਸਤੇ ਨਿਕਲ ਤੁਰੀ ਹੈ ਤੇ ਇਸ ਚੀਜ਼ ਤੋਂ ਧਿਆਨ ਚ ਆ ਕੇ ਫਿਰ ਮੈਨੂੰ ਅੱਜ ਦਾ ਟੋਪਿਕ ਲੱਗਿਆ ਕਿ ਬੜਾ ਢੁਕਵਾਂ ਰਹੇਗਾ ਜੇ ਇਹਦੇ ਤੇ ਗੱਲਬਾਤ ਕੀਤੀ ਜਾਵੇ ਹਾਂਜੀ
ਜੀ ਬਿਲਕੁਲ ਜੀ ਡਰੱਗਸ ਦਾ ਮੁੱਦਾ ਮੇਰੇ ਖਿਆਲ ਦੇ ਵਿੱਚ ਪਿਛਲੇ 10 ਸਾਲ ਦੇ ਉੱਤੋਂ ਅਸੀਂ ਲਗਾਤਾਰ ਹੀ ਸੁਣ ਰਹੇ ਹਾਂ ਜਦ ਵੀ ਅਸੀਂ ਕਾਲਜ ਖਤਮ ਕੀਤਾ ਤਾਂ ਅਖਬਾਰਾਂ ਦੇ ਵਿੱਚ ਗਾਹੇ ਬਗਾਹੇ ਜਿਹੜਾ ਹੈਗਾ ਇਹ ਮੁੱਦਾ ਜਿਹੜਾ ਹੈਗਾ ਉਹ ਉੱਭਰ ਕੇ ਆਉਂਦਾ ਹੈਗਾ ਪਰ ਅਸੀਂ ਇਹਨੂੰ ਕਿਸੇ ਦੂਸਰੇ ਤਰੀਕੇ ਨਾਲ ਜਿਹੜਾ ਹੈਗਾ ਅੱਜ ਦੀ ਗੱਲਬਾਤ ਜਿੱਦਾਂ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਅਸੀਂ ਦਰਸ਼ਕਾਂ ਨੂੰ ਦੱਸ ਦਈਏ ਇਹਦੇ ਕੁਛ ਆਸਪੈਕਟਸ ਜਿਹੜੇ ਹੈਗੇ ਆ ਅਸੀਂ ਕੁਛ ਅਲੱਗ ਆਸਪੈਕਟਸ ਚੱਕੇ ਨੇ ਕਿ ਵਾਕਈ ਜਿਹੜਾ ਹੈਗਾ ਇਹ ਏਡਾ ਵੱਡਾ ਮੁੱਦਾ ਹੈ ਜਿਹੜੇ ਜਿਸ ਤਰੀਕੇ ਨਾਲ ਇਹਨੂੰ ਜਿਹੜਾ ਹੈਗਾ ਪ੍ਰੋਜੈਕਟ ਕੀਤਾ ਜਾਂਦਾ ਹੈਗਾ ਜਾਂ ਇਹਦੀਆਂ ਕੁਛ ਹੋਰ ਫੈਕਟਰਸ ਵੀ ਨੇ ਜਿਨ੍ਹਾਂ ਬਾਰੇ ਅਸੀਂ ਨਹੀਂ ਜਾਣਦੇ ਤੇ ਅਸੀਂ ਜਿਹੜਾ ਪਾਪੂਲਰ ਮੀਡੀਆ ਹੈਗਾ ਜਿਹੜਾ ਸੰਸਨੀ ਵਾਲਾ ਮੀਡੀਆ ਹੈਗਾ ਉਹ ਇਹਨੂੰ ਕਿਸ ਤਰੀਕੇ ਨਾਲ ਪੇਸ਼ ਕਰਦਾ ਹੈਗਾ ਤਾਂ ਅੱਜ ਦਾ ਵੀ ਜਿਹੜਾ ਜੋ ਅਰਦਾਸ ਵਾਲਾ ਮੁੱਦਾ ਹੈਗਾ ਤਾਂ ਉਹਦਾ ਇੱਕ ਪ੍ਰਭਾਵ ਤਾਂ ਇਹੀ ਜਾ ਰਿਹਾ ਜੀ ਕਿ ਸਾਡੇ ਹੱਥ ਖੜੇ ਆ ਮੋਟੇ ਤੌਰ ਤੇ, ਜੇਕਰ ਵਿਰੋਧੀ ਧਿਰਾਂ ਨੇ ਵੀ ਦੇਖਣਾ ਹੋਵੇ ਜਾਂ ਆਮ ਪਬਲਿਕ ਨੇ ਵੀ ਦੇਖਣਾ ਹੋਵੇ ਤਾਂ ਉਹ ਇਹੀ ਪ੍ਰਭਾਵ ਦੇ ਰਹੇ ਆ ਵੀ ਸਾਡੇ ਹੱਥ ਖੜੇ ਆ। ਪਰ ਮੈਨੂੰ ਨਾਲ ਦੀ ਨਾਲ ਰਮਨ ਜੀ ਇਹ ਵੀ ਲੱਗਦਾ ਹੈਗਾ ਵੀ ਇਹ ਨਸ਼ੇ ਨੂੰ ਨਾ ਮਤਲਬ ਪੋਲੀਟੀਕਲ ਟੂਲ ਦੇ ਤੌਰ ਦੇ ਉੱਤੇ ਬੜਾ ਵਰਤਿਆ ਜਾ ਰਿਹਾ ਹੈਗਾ, ਮਤਲਬ ਇਹਦੀ ਸ਼ੁਰੂਆਤ ਜਿਹੜੀ ਹੈਗੀ ਆ ਇਸੇ ਸਰਕਾਰ ਨੇ ਹੀ ਕੀਤੀ ਸੀ, ਠੀਕ ਹੈ ਜੀ, ਇਸੇ ਸਰਕਾਰ ਦੀਆਂ ਮਤਲਬ ਕਿ ਤਲਖ ਜਿਹੜੀਆਂ ਟਿੱਪਣੀਆਂ ਤੋਂ ਬਾਅਦ ਜਿਹੜਾ ਹੈਗਾ ਅਮਰਿੰਦਰ ਸਿੰਘ ਗੁਟਕਾ ਸਾਹਿਬ ਦੇ ਉੱਤੇ ਹੱਥ ਰੱਖ ਕੇ ਸਹੁੰ ਖਾਂਦੇ ਆ ਕਿ ਮੈਂ ਇਹਦੀ ਜਿਹੜੀ ਹੈਗੀ ਆ ਕਮਰ ਤੋੜ ਦਿਆਂਗਾ, ਕੁਛ ਨੀ ਹੁੰਦਾ ਗਾ, 2 ਸਾਲ ਇਸ ਸਰਕਾਰ ਦੇ ਵੀ ਲਗਭਗ ਹੋ ਜਾਣਗੇ ਤੇ ਇਹਨਾਂ ਨੇ ਵੀ ਗੱਲ ਜਿਹੜੀ ਹੈਗੀ ਆ ਉਹ ਅਰਦਾਸ ਦੇ ਉੱਤੇ ਤੋੜ ਦਿੱਤੀ ਆ। ਤਾਂ ਥੋੜਾ ਜਿਹਾ ਇਹਨੂੰ ਆਪਾਂ ਇਸ ਤਰੀਕੇ ਨਾਲ ਵੀ ਦੇਖ ਸਕਦੇ ਹਾਂ ਵੀ ਜਿਹੜਾ ਪੋਲੀਟੀਕਲੀ ਕੁਛ ਚੀਜ਼ਾਂ ਨੂੰ ਸੰਸਨਾ ਉਹ ਸੰਸਨੀਖੇਜ ਜਿਹੜਾ ਹੈਗਾ ਬਣਾਉਣ ਦੀ ਵੀ ਕੋਸ਼ਿਸ਼ ਹੁੰਦੀ ਆ, ਹਾਲਾਂਕਿ ਇਹ ਇਹਨਾਂ ਦੇ ਹੱਕ ਦੇ ਵਿੱਚ ਨਹੀਂ ਹੈਗਾ ਗਾ, ਇਹਨਾਂ ਦੀ ਬਹੁਤ ਆਲੋਚਨਾ ਹੋ ਰਹੀ ਹੈ ਇਸ ਗੱਲ ਕਰਕੇ ਕਿ ਤੁਸੀਂ ਜਿਹੜਾ ਹੈਗਾ ਉਹ ਨਸ਼ੇ ਦੇ ਉੱਤੇ ਜਿਹੜਾ ਹੈਗਾ ਕੋਈ ਕਾਰਵਾਈ ਜਿਹੜੀ ਹੈਗੀ ਉਸ ਤਰੀਕੇ ਦੀ ਕਰ ਨਹੀਂ ਪਾ ਰਹੇ ਗੇ ਜਾਂ ਹੋ ਹੀ ਨਹੀਂ ਪਾ ਰਹੇ ਗੇ। ਬਟ ਇਹਦੇ ਨਾਲ ਹੀ ਅਸੀਂ ਗੱਲ ਦਾ ਤੋਰਾ ਜਿਹੜਾ ਹੈਗਾ ਉਹ ਇਸ ਵੱਲ ਤੋੜ ਦਈਏ ਕਿ ਇਹ ਜਿਹੜਾ ਨਸ਼ੇ ਦੀ ਸਮੱਸਿਆ ਹੈਗੀ ਆ ਬੇਸਿਕਲੀ, ਅਸੀਂ ਪਹਿਲਾਂ ਤਾਂ ਦਰਸ਼ਕਾਂ ਨਾਲ ਅਸੀਂ ਇਹ ਸੋਰੀ ਸਰੋਤਿਆਂ ਨਾਲ ਅਸੀਂ ਇਹ ਗੱਲ ਕਰ ਲਈਏ ਵੀ ਨਸ਼ਾ ਅਸੀਂ ਮੰਨਦੇ ਕਿਹਨੂੰ ਆ, ਕਿਉਂਕਿ ਮੋਸਟਲੀ ਹੈਗਾ ਅਸੀਂ ਚਿੱਟੇ ਨੂੰ ਜਿਹੜਾ ਹੈਗਾ ਉਹ ਇਸ ਤਰੀਕੇ ਨਾਲ ਜਿਹੜਾ ਹੈਗਾ ਅਸੀਂ ਹਊਆ ਬਣਾਇਆ ਹੋਇਆ ਵੀ ਚਿੱਟਾ ਨੋ ਡਾਊਟ ਜਿਹੜਾ ਹੈਗਾ ਸਿੰਥੈਟਿਕ ਨਸ਼ਾ ਜਿਹੜਾ ਹੈਗਾ ਉਹ ਖਤਰਨਾਕ ਹੈਗਾ, ਉਹਦਾ ਜਿਹੜੀ ਹੈਗੀ ਆ ਉਹਨੂੰ ਰਿਕਵਰ ਕਰਨਾ ਉੱਥੋਂ ਵਾਪਸ ਆਉਣਾ ਨੈਕਸਟ ਟੂ ਇੰਪੋਸੀਬਲ ਹੀ ਆ, ਕੋਈ ਹੋਵੇ ਜਿਹੜਾ ਮਤਲਬ ਬਹੁਤ ਵੱਡੀ ਵਿਲ ਪਾਵਰ ਵਾਲਾ ਜਿਹੜਾ ਹੈਗਾ ਬੰਦਾ ਹੈਗਾ ਉਹ ਜਾਵੇ ਤੇ, ਬਟ ਦੂਸਰੇ ਜਿਹੜੇ ਨਸ਼ੇ ਹੈਗੇ ਜਿਵੇਂ ਹੁਣ ਮੈਂ ਆਪਣੀ ਗੱਲਬਾਤ ਤੋਂ ਪਹਿਲਾਂ ਕੁਛ ਜਿਹੜਾ ਹੈਗਾ ਉਹ ਨੈਟ ਦੇ ਉੱਤੇ ਕੁਛ ਡਾਟਾ ਖੰਗਾਰ ਰਿਹਾ ਸੀ ਤਾਂ ਜਿਹੜਾ ਸਾਡੀ 3 ਕਰੋੜ ਦੀ ਆਬਾਦੀ ਦੇ ਵਿੱਚ ਜਿਹੜੀ ਹੈਗੀ ਆ ਉਹਦੇ ਵਿੱਚ ਅਲਕੋਹਲ ਦੀ ਕੰਜ਼ੰਪਸ਼ਨ ਜਿਹੜੀ ਹੈਗੀ ਆ ਉਹ ਨੰਬਰ 1 ਤੇ ਆ।
ਓਕੇ ਪੰਜਾਬ ਦੀ ਠੀਕ ਹੈ,
ਮਤਲਬ ਕਿ ਨਸ਼ਾ ਨਹੀਂ ਮੰਨਦੇ ਗੇ, ਤੰਬਾਕੂ ਵੀ ਇਹਦੇ ਵਿੱਚ ਇਨਕਲੂਡਡ ਹੈਗਾ ਤੇ, ਬਟ ਅਸੀਂ ਉਹਨੂੰ ਨਸ਼ਾ ਨਹੀਂ ਮੰਨਦੇ ਕਿਉਂਕਿ ਐਡਾ ਉਹਨੂੰ ਭਿਆਨਕ ਨਹੀਂ ਮੰਨਿਆ ਜਾਂਦਾ ਗਾ, ਕਿਉਂਕਿ ਮੀਡੀਆ ਦੇ ਵਿੱਚ ਬਹੁਤ ਸਾਰੀਆਂ ਪਿਛਲੇ ਦਿਨ ਹੀ ਅਸੀਂ ਜਦੋਂ ਬਹੁਤ ਪਰੇਸ਼ਾਨ ਹੋ ਜਾਂਦੇ ਹਾਂ ਕਿ ਮੀਡੀਆ ਦੇ ਵਿੱਚ ਜਦੋਂ ਅਸੀਂ ਨੌਜਵਾਨਾਂ ਨੂੰ ਲਾਸ਼ਾਂ ਦੇ ਵਿੱਚ ਬਦਲਦੇ ਦੇਖਦੇ ਹਾਂ ਤਾਂ ਮੀਡੀਆ ਉਹਨੂੰ ਕਿਸ ਤਰੀਕੇ ਨਾਲ ਪ੍ਰੋਜੈਕਟ ਕਰਦਾ ਹੈਗਾ, ਨੌਜਵਾਨਾਂ ਨੂੰ ਨਸ਼ੇ ਦੇ ਵਿੱਚ ਅਸੀਂ ਟੱਲੀ ਦੇਖਦੇ ਹਾਂ ਮੋਟੇ ਰੂਪ ਦੇ ਵਿੱਚ। ਜੇ ਮੈਂ ਅੰਕੜਿਆਂ ਦੇ ਵਿੱਚ ਵੀ ਜਾਵਾਂ ਰਮਨ ਜੀ, ਤਾਂ ਜਦੋਂ ਮੈਂ ਇਹ ਸਾਰਾ ਕੁਛ ਸਰਚ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਪਿਛਲੇ 3 ਸਾਲਾਂ ਦੇ ਵਿੱਚ ਜੇ ਡਰੱਗਸ ਓਵਰਡੋਜ਼ ਨਾਲ ਡੈਥ ਦੀ ਗੱਲ ਕਰੀਏ ਤਾਂ ਸਰਕਾਰੀ ਅੰਕੜੇ 266 ਆ
ਪੰਜਾਬ ਦੇ
ਜੀ
ਪਿਛਲੇ
3 ਸਾਲਾਂ ਦੇ ਜੀ।
ਓ
ਤੇ ਜੇ ਅਸੀਂ ਇਹਨੂੰ ਸਰਕਾਰੀ ਅੰਕੜਾ ਮੰਨ ਕੇ ਇਹਨੂੰ 10 ਗੁਣਾ ਵੀ ਕਰ ਦਈਏ 20 ਗੁਣਾ ਵੀ ਕਰ ਦਈਏ ਤਾਂ ਮੈਨੂੰ ਲੱਗਦਾ ਵੀ ਐਡੀ ਵੱਡੀ ਆਬਾਦੀ ਦੇ ਵਿੱਚ ਇਹ ਉਸ ਤਰੀਕੇ ਦੀ ਸੰਸੇਸ਼ਨ ਨਹੀਂ ਹੈਗੀ। ਇਹਦੇ ਰੈਦਰ ਦੈਨ ਜਿਹੜੇ ਰੋਡ ਐਕਸੀਡੈਂਟਸ ਨੇ ਉਹਨਾਂ ਦੇ ਵਿੱਚ ਜਿਹੜੀਆਂ ਡੈਥ ਹੋਈਆਂ ਨੇ ਉਹ ਹਜ਼ਾਰਾਂ ਦੇ ਵਿੱਚ ਨੇ, ਜਿਹਦੇ ਬਾਰੇ ਅਸੀਂ ਕਦੇ ਵੀ ਕੋਈ ਗੱਲ ਨਹੀਂ ਕਰਦੇ ਗੇ। ਤਾਂ ਇਹਨੂੰ ਕੁਛ ਇਸ ਤਰੀਕੇ ਨਾਲ ਵੀ ਜਿਹੜਾ ਹੈਗਾ ਸਾਨੂੰ ਦੇਖਣਾ ਚਾਹੀਦਾ ਹੈਗਾ ਕਿ ਅਸੀਂ ਕੀ ਜਿਹੜਾ ਹੈਗਾ ਕਿਹੜੀ ਲੇਅਰ ਦੇਖਣ ਦੀ ਕੋਸ਼ਿਸ਼ ਕਰਦੇ ਹੈਗੇ ਆ। ਮੈਨੂੰ ਸਭ ਤੋਂ ਜ਼ਿਆਦਾ
ਗੁਰਵਿੰਦਰ ਜੀ,
ਹਾਂਜੀ
ਗੁਰਵਿੰਦਰ ਜੀ, ਤੁਸੀਂ ਥੋੜਾ ਜਿਹਾ ਗੌਰ ਕਰੋ, ਤੁਸੀਂ ਮੈਨੂੰ 3 ਸਾਲਾਂ ਦਾ ਅੰਕੜਾ ਦੇ ਰਹੇ ਹੋ ਨਾ।
ਜੀ ਜੀ ਮੈਂ 3 ਸਾਲਾਂ ਦਾ ਅੰਕੜਾ ਦੇ ਰਿਹਾ ਜੀ। ਮੈਂ
ਕਿੰਨੀ ਫਿਕਰ ਆਪਣੀ ਮੈਂ ਮੈਨੂੰ ਪਤਾ ਹੈ 266 3 ਸਾਲਾਂ ਦਾ।
ਹਾਂਜੀ ਇਹਨੂੰ ਸਰਕਾਰ ਮੈਂ ਇਹਨੂੰ ਸਰਕਾਰੀ ਅੰਕੜਾ ਮੰਨ
ਸਰਕਾਰੀ
ਹਾਂਜੀ
ਮੈਂ ਕੈਨੇਡਾ ਦਾ ਕੱਢ ਲਾ ਜੀ
ਮੈਂ ਉਹੀ ਹੈ ਕਰ ਦਿੰਦਾ
ਇਹ ਬਣ ਗਿਆ ਕਿੰਨਾ 2600।
ਹਾਂਜੀ
2600 ਬਣ ਗਿਆ 10 ਗੁਣਾ ਕਰਕੇ ਭਾਜੀ। ਜਨਵਰੀ ਤੋਂ ਮਾਰਚ ਪਹਿਲੇ 3 ਮਹੀਨੇ ਕੈਨੇਡਾ ਦੇ ਸਾਲ 2023 ਦੇ ਜਨਵਰੀ ਤੋਂ ਮਾਰਚ ਤੱਕ ਇਹ ਸਰਕਾਰੀ ਵੈਬਸਾਈਟ ਤੇ ਮੈਂ ਹੁਣੇ ਕੱਢ ਕੇ ਪੜਿਆ 1904 ਮੌਤਾਂ ਹੋਈਆਂ ਨੇ ਔਰ ਕੈਨੇਡਾ ਦੀ ਪਾਪੂਲੇਸ਼ਨ ਤੇ ਪੰਜਾਬ ਦੀ ਪਾਪੂਲੇਸ਼ਨ ਦਾ ਕਿੰਨਾ ਫਰਕ ਆ ਗਿਆ। ਹਾਂਜੀ ਪਲੀਜ਼ ਕੰਟੀਨਿਊ ਕਰੋ, ਮੈਂ ਦੇਖ ਰਿਹਾ ਕਿ ਪੰਜਾਬ ਕਿੰਨਾ ਸੀਰੀਅਸ ਹੈ ਕਿ ਕੈਨੇਡਾ ਕਿੰਨਾ ਸੀਰੀਅਸ ਹੈ। ਹਾਂਜੀ ਭਾਜੀ ਕੰਟੀਨਿਊ ਪਲੀਜ਼
ਜੀ। ਮੈਂ ਇਹ ਇਸ ਗੱਲ ਦਾ ਵਿਸਥਾਰ ਇਸ ਕਰਕੇ ਕਰ ਰਿਹਾ ਕਿ ਸਾਡੇ ਜਿਹੜੇ ਸੁਣਨ ਵਾਲੇ ਹੈਗੇ ਆ ਉਹਨਾਂ ਨੂੰ ਥੋੜਾ ਜਿਹਾ ਸਾਡੀ ਗੱਲਬਾਤ ਦਾ ਅੰਦਾਜ਼ਾ ਲੱਗ ਜਾਏ ਕਿ ਸਾਡੀ ਗੱਲਬਾਤ ਦਾ ਰੁਖ ਕਿਸ ਤਰ੍ਹਾਂ ਹੈ।
ਹਾਂਜੀ
ਇਹ ਇਹ ਮਤਲਬ ਕਿ ਸਰਕਾਰੀ ਅੰਕੜਿਆਂ ਨੂੰ ਮੈਂ ਮਤਲਬ ਕਿ ਉਹ ਤਵੱਜੋ ਨਾ ਵੀ ਦੇਵਾਂ ਤਾਂ ਇਹਨੂੰ 10 ਗੁਣਾ 20 ਗੁਣਾ ਰੈਦਰ ਦੈਨ ਜਿਹੜੇ ਰੋਡ ਐਕਸੀਡੈਂਟਸ ਦੀਆਂ ਮੌਤਾਂ ਨੇ, ਠੀਕ ਹੈ ਜੀ, ਜਾਂ ਜਿਹੜੀਆਂ ਕੈਂਸਰ ਨਾਲ ਹੁੰਦੀਆਂ ਮੌਤਾਂ ਨੇ ਉਹਨਾਂ ਦੇ ਜਿਹੜੇ ਅੰਕੜੇ ਨੇ ਉਹ ਇਹਨਾਂ ਨਾਲੋਂ ਜ਼ਿਆਦਾ ਨੰਬਰਸ ਦੇ ਵਿੱਚ ਜ਼ਿਆਦਾ ਨੇ। ਤਾਂ ਇਹਦੇ ਨਾਲ ਮੈਂ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਕਿ ਦੇਖੋ ਮੈਂ ਜਦੋਂ ਵੀ ਕਿਤੇ ਪੰਜਾਬ ਦੇ ਵਿੱਚ ਘੁੰਮਦਾ ਫਿਰਦਾ, ਮੈਂ ਦੁਕਾਨਾਂ 'ਤੇ ਵੀ ਜਾਂਦਾ, ਮੈਂ ਕਿਸੇ ਸ਼ੋਰੂਮ ਦੇ ਵਿੱਚ ਵੀ ਜਾਂਦਾ ਹੈਗਾ, ਮੈਂ ਕਿਤੇ ਹੋਰ ਕੰਮ 3600 ਤਰੀਕੇ ਦੇ ਕੰਮ ਕਰਦਾ ਹੈਗਾ, ਤਾਂ ਉੱਥੇ ਬਹੁਤ ਸਾਰੇ ਨੌਜਵਾਨ ਮੈਨੂੰ ਮਿਲਦੇ ਨੇ। ਉਹ ਮਿਹਨਤ ਕਰਦੇ ਪਏ ਨੇ, ਆਪਦਾ ਰੁਜ਼ਗਾਰ ਚਲਾ ਰਹੇ ਨੇ, ਆਪਦਾ ਕੰਮ ਵੀ ਕਰ ਰਹੇ ਨੇ, ਕਿਸੇ ਪ੍ਰਾਈਵੇਟ ਨੌਕਰੀ ਤੇ ਵੀ ਲੱਗੇ ਨੇ, ਸਰਕਾਰੀ ਨੌਕਰੀ ਵੀ ਤੇ ਵੀ ਲੱਗੇ ਨੇ। ਤੇ ਮੈਨੂੰ ਬੜਾ ਦੁੱਖ ਹੁੰਦਾ ਵੀ ਜਦੋਂ ਸਾਰਿਆਂ ਨੂੰ ਇੱਕ ਹੀ ਖਾਤੇ ਵੱਟੇ ਦੇ ਵਿੱਚ ਪਾ ਕੇ ਇਹ ਕਹਿ ਦਿੱਤਾ ਜਾਂਦਾ ਵੀ ਪੰਜਾਬ ਜਿਹੜਾ ਹੈਗਾ ਉਹਦਾ ਨਸ਼ੇੜੀ ਆ।
ਹਾਂ ਠੀਕ ਹੈ
ਕਿ ਮੈਂ ਉਹਨਾਂ ਵੱਲ ਦੇਖਾਂ ਤਾਂ ਯਾਰ ਉਹ ਵੀ ਤਾਂ ਸਾਡੀ ਆਬਾਦੀ ਦਾ ਹਿੱਸਾ ਨੇ, ਸਾਡੇ ਭੈਣ ਭਰਾ ਨੇ, ਉਹ ਵੀ ਤਾਂ ਆਪਦਾ ਬੜੇ ਆਰਾਮ ਨਾਲ ਉਹ ਕੰਮ ਕਰੀ ਜਾਂਦੇ ਨੇ, ਪ੍ਰਾਈਵੇਟ ਕਰਨ ਚਾਹੇ ਸਰਕਾਰੀ ਕਰਨ। ਕਿੰਨੇ ਲੋਕ ਜਿਹੜੇ ਹੈਗੇ ਅਸੀਂ ਆਪਦੇ ਇਰਦ ਗਿਰਦ ਜੇ ਅਸੀਂ ਆਪਦੇ ਹੀ ਘੇਰੇ ਦਾ ਜਿਹੜੇ ਹੈਗੇ ਆ ਅੰਕੜੇ ਕੱਢੀਏ ਤਾਂ ਕਿੰਨੇ ਸਾਡੇ ਲੋਕਾਂ ਦੇ ਸਾਡੇ ਆਪਸ ਦੇ ਜਿਹੜੇ ਹੈਗੇ ਆ ਸਾਡੇ ਮੁਹੱਲੇ ਦੇ ਵਿੱਚੋਂ ਕਿੰਨੇ ਲੋਕ ਜਿਹੜੀ ਉਹਦੀ ਪਰਸੈਂਟੇਜ ਜਿਹੜੀ ਹੈਗੀ ਉਹ ਕਿੰਨੀ ਨਿਕਲ ਕੇ ਆਉਂਦੀ ਆ ਵੀ ਉਹ ਡਰੱਗਸ ਲੈਂਦੇ ਨੇ, ਕਿ ਉਹ 70-80 ਹੈ। ਜਿੱਦਾਂ ਕਿ ਪਿਛਲੀ ਵਾਰੀ ਪਿਛਲੇ ਦਿਨੀ ਜਿਹੜੀ ਮਤਲਬ ਕਿ ਫੇਸਬੁੱਕ ਮੀਡੀਆ ਜਿਹੜਾ ਹੈਗਾ ਉਹਨੂੰ 66% ਦੱਸ ਰਿਹਾ ਹੈਗਾ ਵੀ 17-30% ਜਿਹੜੇ ਉਮਰ ਦੇ 17-30 ਸਾਲ ਦੇ ਜਿਹੜੇ ਨੌਜਵਾਨ ਨੇ ਉਹਨੂੰ 66% ਜਿਹੜੇ ਹੈਗੇ ਆ ਉਹ ਨਸ਼ਾ ਕਰਦੇ ਨੇ, ਉਹ ਕਿਸੇ ਵੀ ਤਰੀਕੇ ਦਾ ਨਸ਼ਾ, ਚਲੋ ਚਿੱਟਾ ਤਾਂ ਨੀ ਗਿਆ ਉਹਨਾਂ ਨੇ ਪਰ ਕਿਸੇ ਵੀ ਤਰੀਕੇ ਦਾ ਨਸ਼ਾ ਕਰਦੇ ਨੇ, ਠੀਕ ਹੈ। ਤੇ ਅਸੀਂ ਕਿੰਨੇ ਲੋਕਾਂ ਨੂੰ ਦੇਖਦੇ ਆ ਇਸ ਤਰੀਕੇ ਨਾਲ ਕਿ ਸਾਡੀ 10 ਦੇ ਵਿੱਚੋਂ 7 ਬੰਦੇ ਜਿਹੜੇ ਹੈਗੇ ਆ ਉਹ ਨਸ਼ੇ ਦੇ ਵਾਲੇ ਨੌਜਵਾਨ ਨੇ, ਮੁੰਡੇ ਜਾਂ ਕੁੜੀਆਂ ਦੋਨਾਂ ਨੂੰ ਮਿਲਾ ਕੇ। ਤਾਂ ਇਹ ਬੜਾ ਮਤਲਬ ਟੇਢਾ ਮਸਲਾ ਹੈਗਾ ਵੀ ਇਹਦਾ ਥੋੜਾ ਜਿਹਾ ਗੌਰ ਕਰਨ ਲਾਇਕ, ਚਾਹੇ ਅਸੀਂ ਅੰਕੜਿਆਂ ਨਾਲ ਹੀ ਖੇਡ ਕੇ ਕਰੀਏ ਜਾਂ ਸਰਚ ਕਰਕੇ ਕਰੀਏ ਵੀ ਇਹ ਐਕਚੁਅਲ ਦੇ ਵਿੱਚ ਪ੍ਰੋਬਲਮ, ਅਸੀਂ ਉਸ ਤੋਂ ਇਨਕਾਰ ਨਹੀਂ ਕਰ ਰਹੇ ਕਿ ਪ੍ਰੋਬਲਮ ਨਹੀਂ ਹੈਗੀ ਆ।
ਬਿਲਕੁਲ
ਜਿਸ ਤਰੀਕੇ ਨਾਲ ਆਬਾਦੀ ਦੀ ਪ੍ਰਪੋਰਸ਼ਨ ਵੱਧ ਰਿਹਾ ਹੈਗਾ, ਫੋਰ ਐਗਜ਼ਾਮਪਲ ਸਾਡੇ ਕੋਲ 3 ਕਰੋੜ ਦੀ ਆਬਾਦੀ ਹੈਗੀ ਆ ਜਿਹਦੇ ਵਿੱਚ 1.6 ਕਰੋੜ ਜਿਹੜੇ ਹੈਗੇ ਮੇਲ ਨੇ ਤੇ 1.4 ਕਰੋੜ ਜਿਹੜੇ ਹੈਗੇ ਫੀਮੇਲ ਨੇ। ਉਸ ਪ੍ਰਪੋਰਸ਼ਨ ਦੇ ਵਿੱਚ ਕਿੰਨੇ ਲੋਕ ਜਿਹੜੇ ਹੈਗੇ ਨੇ ਉਹ ਡਰੱਗ ਅਡਿਕਟਡ ਨੇ ਔਰ ਕਿੰਨੇ ਲੋਕ ਜਿਹੜੇ ਹੈਗੇ ਆ ਅਸੀਂ ਉਹਨਾਂ ਨੂੰ ਇਹ ਉਹਨਾਂ ਦੇ ਨਾਲ ਹੀ ਠੱਪਾ ਮਿਲਾ ਕੇ ਅਸੀਂ ਪੂਰੇ ਦੇ ਪੂਰੇ ਪੰਜਾਬ ਨੂੰ ਜਿਹੜਾ ਹੈਗਾ ਉਹ ਡਿਫੇਮ ਕਰਨ ਦੀ ਕੋਸ਼ਿਸ਼ ਕਰਦੇ ਹਾਂ ਵੀ ਇਹ ਤਾਂ ਪੂਰੇ ਦਾ ਪੂਰਾ ਜਿਹੜਾ ਹੈਗਾ ਉਹ ਨਸ਼ੇੜੀ ਆ ਜੀ।
ਤੇ ਭਾਜੀ ਇਹਦੇ ਵਿੱਚ ਇਹ ਵੀ ਗੱਲ ਆਉਂਦੀ ਆ ਵੀ ਜਿਹੜਾ ਸ਼ਰਾਬ ਪੰਜਾਬੀਆਂ ਨਾਲ ਬੜੇ ਜੁੜੀ ਆ ਤੇ ਸਾਨੂੰ ਵੀ ਇਹੀ ਲੱਗਦਾ ਹੁੰਦਾ ਸੀਗਾ ਪੰਜਾਬੀ ਦੇ ਘਰ ਤੇ ਬੋਤਲ ਹੋਵੇ ਤੇ ਮਤਲਬ ਬੰਦੇ ਨੀ ਹੈਗਾ, ਹਨਾ ਏਦਾਂ ਦੀ ਗੱਲ ਆਮ ਬਹੁਤ ਚਰਚਾ। ਪਰ ਜਦੋਂ ਅੰਕੜੇ ਕੱਢ ਕੇ ਦੇਖਦੇ ਆ ਤੇ ਪੰਜਾਬ ਦੇ ਵਿੱਚ ਸ਼ਰਾਬ ਦੀ ਵੀ ਉਨੀ ਕੰਜ਼ਮਪਸ਼ਨ ਨਹੀਂ ਹੈ, ਕਹਿੰਦੇ ਇਹ ਗੱਲ ਠੀਕ ਹੈ।
ਹਾਂਜੀ ਬਿਲਕੁਲ ਜੀ, ਇਹਦੇ ਇਹਦੇ ਰੈਦਰ ਦੈਨ ਜਿਹੜੇ ਮੈਂ ਹੁਣ 2 ਅੰਕੜੇ ਤੁਹਾਨੂੰ ਅੱਜ ਆਪਾਂ ਜ਼ਿਆਦਾ ਅੰਕੜਿਆਂ ਦੇ ਵਿੱਚ ਪੈ ਗਏ ਕਿਉਂਕਿ ਇਹਨਾਂ ਤੋਂ ਬਿਨਾਂ ਜਿਹੜੇ ਹੈਗੇ ਆ ਗੱਲ ਨੀ ਬਣਨੀ ਸੀਗੀ, ਹਨਾ
ਬਣਨੀ ਨੀ ਸੀ। ਹਾਂਜੀ
ਡਰੱਗਸ ਦੇ ਨਾਲ ਨਾ ਇੱਕ ਹੋਰ ਭਾਜੀ ਇੱਕ ਹੋਰ ਅੰਕੜਾ ਬੜਾ ਦਿੱਤਾ ਜਾਂਦਾ ਵੀ ਆਏ ਦਿਨ ਜਿਹੜੀਆਂ ਹੈਗੀਆਂ ਲੁੱਟਾਂ ਖੋਹਾਂ ਵੱਧ ਗਈਆਂ ਹੈਗੀਆਂ, ਇੱਕ ਅੰਕੜਾ ਹੋਰ ਦਿੱਤਾ ਜਾਂਦਾ
ਠੀਕ ਹੈ।
ਬਟ ਕ੍ਰਾਈਮ ਰੇਟ ਦੇ ਵਿੱਚ ਜਿਹੜਾ ਪੰਜਾਬ ਹੈਗਾ ਉਹ ਟੌਪ 10 ਦੇ ਵਿੱਚ ਵੀ ਹੈ ਨੀ ਗਾ ਜੀ।
ਅੱਛਾ ਇੰਡੀਆ ਦੇ
ਜੀ ਜਿਹੜੀਆਂ ਟੌਪ ਦੀਆਂ ਜਿਹੜੀਆਂ ਸਟੇਟਸ ਨੇ ਉਹ ਯੂਪੀ ਕੇਰਲਾ ਮਹਾਰਾਸ਼ਟਰ ਦਿੱਲੀ ਬਿਹਾਰ ਨੇ ਜਿਹੜੀਆਂ ਮੈਂ 5 ਲਿਖੀਆਂ ਹੋਈਆਂ।
ਤੇ ਭਾਈ ਕੇਰਲਾ ਨੂੰ ਤਾਂ ਆਪਾਂ ਪੜ੍ਹੇ ਲਿਖੇ ਬੜਾ ਕਹਿੰਦੇ ਆ ਪੰਜਾਬੀ ਲੋਕ, ਕੇਰਲਾ ਦੇ ਅੰਗਰੇਜ਼ੀ ਬੜੀ ਬੋਲਦੇ ਆ।
ਜਿਸ ਤਰੀਕੇ ਨਾਲ ਤੁਸੀਂ ਹੈਰਾਨ ਹੋਏ ਹੋ ਇਸੇ ਤਰੀਕੇ ਨਾਲ ਕੇਰਲਾ ਦਾ ਨਾਂ ਪੜ੍ਹ ਕੇ ਮੈਂ, ਪਰ ਇਹ ਨੈਸ਼ਨਲ ਕ੍ਰਾਈਮ ਬਿਊਰੋ ਦਾ ਜਿਹੜੇ ਅੰਕੜੇ ਨੇ ਉਹ ਨੇ, ਸਰਕਾਰੀ ਜਿਹੜੀ ਸੰਸਥਾ ਹੈਗੀ ਆ ਇਹ ਉਹਦੇ ਅੰਕੜੇ ਨੇ ਔਰ ਪੰਜਾਬ ਜਿਹੜਾ ਹੈਗਾ ਉਹਦੇ ਵਿੱਚ ਟੌਪ 10 ਦੇ ਵਿੱਚ ਵੀ ਨਹੀਂ ਹੈਗਾ ਗਾ।
ਅੱਛਾ ਨਸ਼ੇ ਦੇ ਮਾਮਲੇ ਚ
ਕ੍ਰਾਈਮ ਰੇਟ ਦੇ, ਆਪਾਂ ਨਸ਼ੇ ਦੇ ਕ੍ਰਾਈਮ ਰੇਟ ਨੂੰ ਜੋੜਦੇ ਆ ਨਾ ਕਿ ਜੇ ਨਸ਼ਾ ਵੱਧਦਾ ਪਿਆ ਹੈਗਾ ਤਾਂ ਉਹਦੇ ਨਾਲ ਜਿਹੜੇ ਹੈਗੇ ਕ੍ਰਾਈਮ ਰੇਟ ਵੱਧਦੇ ਪਏ, ਹਰ ਰੋਜ਼ ਜਿਹੜੀਆਂ ਹੈਗੀਆਂ ਉਹ ਲੁੱਟਾਂ ਖੋਹਾਂ ਜਿਹੜੀਆਂ ਹੈਗੀਆਂ ਉਹ ਵੱਧਦੀਆਂ ਪਈਆਂ ਹੈਗੀਆਂ। ਬਟ ਜਿਹੜੀ ਕ੍ਰਾਈਮ ਰਿਪੋਰਟਸ ਜਿਹੜੀਆਂ ਉਹ ਇਹ ਕਹਿੰਦੀਆਂ ਵੀ ਜਿਹੜਾ ਪੰਜਾਬ ਹੈਗਾ ਉਹ ਟੌਪ 10 ਦੇ ਵਿੱਚ ਵੀ ਨਹੀਂ ਹੈਗਾ ਗਾ। ਸੋ ਉਸ ਤੋਂ ਬਾਅਦ ਆਪਾਂ ਸੋਰੀ ਆਪਣੀ ਉਹਦੀ ਰਹਿ ਗਈ ਸੀ ਅਲਕੋਹਲ ਦੀ ਗੱਲ ਕੀਤੀ ਸੀ। ਅਲਕੋਹਲ ਦੇ ਮਾਮਲੇ ਚ ਅਸੀਂ ਥੋੜੇ ਜੇ ਹੈਗੇ ਆ ਟੌਪ ਕਹਿੰਦੇ ਹੁੰਦੇ ਆ 10 ਦੇ ਵਿੱਚ ਹੈਗੇ, ਨਹੀਂ ਟੌਪ 5 ਦੇ ਵਿੱਚ ਹੀ ਆ। ਇਹਦੇ ਵਿੱਚ ਅਸੀਂ ਦੂਜੇ ਨੰਬਰ ਤੇ ਆ, ਛੱਤੀਸਗੜ੍ਹ ਜਿਹੜਾ ਹੈਗਾ ਉਹ ਪਹਿਲੇ ਨੰਬਰ ਤੇ ਆ। ਤਾਂ ਅਲਕੋਹਲ ਦੇ ਮਾਮਲੇ ਦੇ ਵਿੱਚ ਅਸੀਂ ਜ਼ਿਆਦਾ ਥੋੜੀ ਜਿਹੀ ਤਰੱਕੀ ਕੀਤੀ ਹੈ, ਕਿਉਂਕਿ ਮੈਂ ਤਾਂ ਪਹਿਲਾਂ ਕਿਹਾ ਹਟਿਆ ਵੀ ਜਿਹੜਾ ਅਲਕੋਹਲ ਨੂੰ ਤਾਂ ਅਸੀਂ ਨਸ਼ਾ ਮੰਨਦੇ ਹੀ ਨਹੀਂ ਨਾ, ਉਹ ਤਾਂ ਫਿਰ ਜਦੋਂ ਬਹੁਤ ਜ਼ਿਆਦਾ ਹੋ ਜਾਂਦੀ ਆ, ਆਊਟ ਆਫ ਕੰਟਰੋਲ ਹੋ ਜਾਂਦੀ ਆ, ਤਾਂ ਫਿਰ ਅਸੀਂ ਉਹਨੂੰ ਮੰਨਦੇ ਹਾਂ ਵੀ ਹਾਂ ਮਤਲਬ ਇਹ ਤਾਂ ਯਾਰ ਹੁਣ ਹੋ ਗਿਆ, ਅਦਰਵਾਈਜ਼ ਤਾਂ ਅਸੀਂ ਉਹਨੂੰ ਨਸ਼ਾ ਨਹੀਂ ਮੰਨਦੇ ਗੇ।
ਬਟ ਉਹ ਸ਼ਰਾਬ ਕਿਸੇ ਨੂੰ ਲੈ ਕੇ ਬਹਿ ਜਾਂਦੀ ਆ ਨਾ, ਜਦੋਂ ਸ਼ਰਾਬ ਨਾਲ ਕਿਸੇ ਸਿਹਤ ਡੈਮੇਜ ਹੋ ਗਈ ਉਦੋਂ ਅਸੀਂ ਉਹਨੂੰ ਵਿਕਟਮ ਮੰਨਦੇ ਹਾਂ, ਅਦਰਵਾਈਜ਼ ਲਾਈਫ ਸਟਾਈਲ ਆ।
ਹਾਂ ਬਿਲਕੁਲ, ਫਿਰ ਮਤਲਬ ਸਾਡਾ ਕੋਈ ਵੀ ਜਿਹੜਾ ਹੈਗਾ ਪ੍ਰੋਗਰਾਮ ਹੈਗਾ ਉਹ ਸ਼ਰਾਬ ਤੋਂ ਜਿਹੜਾ ਹੈਗਾ ਸ਼ਰਾਬ ਦੇ ਬਿਨਾਂ ਉਹ ਅਧੂਰਾ।
ਤੇ ਹੁਣ ਜਦੋਂ ਇਹ ਗੱਲਾਂ ਆਪਣੇ ਮੂਹਰੇ ਆਉਂਦੀਆਂ ਨੇ ਕਿ ਨਾ ਹੀ ਪੰਜਾਬ ਦੇ ਵਿੱਚ ਡਰੱਗ ਦੀ ਓਨਾ ਪ੍ਰਚਲਨ ਹੈ ਜਿੰਨਾ ਹੈ, ਤੇ ਫਿਰ ਇੱਕ ਇਹ ਵੀ ਭਾਜੀ ਹੋ ਸਕਦਾ ਬਾਰਡਰ ਸਟੇਟ ਹੋਣ ਕਰਕੇ ਟ੍ਰਾਂਸਿਟ ਨਿਕਲਦੀ ਹੈ। ਆਪਾਂ ਇਹ ਵੀ ਬਹੁਤ ਲੋਕ ਕਹਿੰਦੇ ਨੇ ਕਿ ਅਫਗਾਨਿਸਤਾਨ ਪਿਛਲੇ 25-30 ਸਾਲਾਂ ਦੇ ਵਿੱਚ ਉਹਨੂੰ ਇੱਕ ਵਰਲਡ ਦੀ ਹੈਰੋਇਨ ਦੀ ਹੱਬ ਬਣਾਇਆ ਗਿਆ ਸੀ, ਕਿਉਂਕਿ ਅਫਗਾਨਿਸਤਾਨ ਚ ਅਫੀਮ ਦੀ ਖੇਤੀ ਬਹੁਤ ਹੋਈ ਆ, ਤੇ ਉਹ ਚਲੋ ਵਿੱਚ USA CIA ਬਹੁਤ ਨੇ ਕੰਮ ਕੀਤਾ ਉਹਦੇ ਵਿੱਚ, ਪਰ ਅਫਗਾਨਿਸਤਾਨ ਵਾਸ ਕੰਸੀਡਰਡ ਐਜ਼ ਅ ਹੱਬ ਆਫ ਓਪੀਓਇਡ, ਤੇ ਉਹੀ ਓਪੀਓਇਡ ਦੇ ਕਈ ਰੂਟ ਨਿਕਲਦੇ ਜਿਹਦੇ ਵਿੱਚ ਫਿਰ ਫੈਂਟਨਿਲ ਤਾਂ ਬਹੁਤ ਐਕਸਟ੍ਰੀਮ ਤੇ ਜਾ ਕੇ ਬਣਦੀ ਆ, ਪਰ ਉਹ ਤੋਂ ਪਹਿਲਾਂ ਮੋਰਫਿਨ ਬਣਦੀ ਆ ਜਾਂ ਹੋਰ ਇਸ ਤਰ੍ਹਾਂ ਦੀਆਂ ਗੱਲਾਂ ਅਫੀਮ ਤੋਂ ਚੱਲਦੀਆਂ ਨੇ, ਤੇ ਇਸ ਚੀਜ਼ ਨੂੰ ਹੈਰੋਇਨ ਨੂੰ ਲਾ ਕੇ ਦੇਖਦੇ ਆ ਆਪਾਂ, ਤੇ ਉਹ ਸਪਲਾਈ ਲਾਈਨ ਦੇ ਨੇੜੇ ਪੈਣ ਕਰਕੇ ਪੰਜਾਬ ਜ਼ਿਆਦਾ ਪ੍ਰਭਾਵਿਤ ਹੁੰਦਾ ਕਿ ਕਿਵੇਂ ਹੈ?
ਹਾਂਜੀ, ਇਹ ਵੀ ਗੱਲ ਹੈਗੀ ਹੈ, ਇਹਨੂੰ ਮਤਲਬ ਇੱਕ ਜਿਹੜੀ ਹੈਗੀ ਆ ਕੁਛ ਰਿਪੋਰਟਸ ਦੇ ਵਿੱਚ ਜਿਹੜੀਆਂ ਹੈਗੀਆਂ, ਇੱਕ ਨਾਮ ਦਿੱਤਾ ਗਿਆ ਹੈ ਟ੍ਰੈਂਗਲ ਆਫ ਡੈਥ, ਜਿਹੜੀ ਇਹਦੇ ਨਾਲ ਮੈਂ ਗੱਲ ਜੋੜਦਾ ਚੱਲਾਂ ਕਿ ਜਿਹੜੇ ਟੌਪ ਕੰਜ਼ਿਊਮ ਕਰਨ ਵਾਲੇ ਜਿਹੜੇ ਦੇਸ਼ ਨੇ ਉਹਨਾਂ ਦੇ ਵਿੱਚ ਜਿਹੜੀ ਹੈਗੀ ਆ ਇਰਾਨ ਜਿਹੜਾ ਹੈਗਾ, ਇਰਾਨ ਦੇ ਵਿੱਚ ਸਭ ਤੋਂ ਜ਼ਿਆਦਾ ਕੁਛ ਰਿਪੋਰਟਸ ਦੇ ਵਿੱਚ, ਕੁਛ ਵੈਰੀ ਕਰਦੀਆਂ ਨੇ ਰਿਪੋਰਟਸ, ਪਰ ਜਿਹੜੀ ਕੁਛ ਰਿਪੋਰਟਸ ਨੂੰ ਮੈਂ ਸਟੱਡੀ ਕੀਤਾ ਤਾਂ ਉਹਦੇ ਵਿੱਚ ਇਰਾਨ ਜਿਹੜਾ ਹੈਗਾ ਉਹ ਪਹਿਲੇ ਨੰਬਰ ਤੇ ਆ ਜਿਹੜਾ ਵਰਲਡ ਵਾਈਡ ਸਿਚੁਏਸ਼ਨ ਦੀ ਗੱਲ ਕਰੀਏ ਤਾਂ ਆਪਾਂ। ਦੂਸਰੇ ਨੰਬਰ ਦੇ ਉੱਤੇ UK, ਤੀਸਰੇ ਨੰਬਰ ਤੇ ਫਰਾਂਸ ਆ, ਤੇ ਕੈਨੇਡਾ ਦੀ ਜੇ ਗੱਲ ਕਰੀਏ ਤਾਂ ਆਪਾਂ 7ਵੇਂ ਨੰਬਰ ਤੇ ਆ। ਇੱਥੇ ਜੇ ਅਸੀਂ ਇੰਡੀਆ ਦੀ ਵੀ ਗੱਲ ਲਾ ਕੇ ਚੱਲੀਏ ਤਾਂ ਇੰਡੀਆ ਵੀ ਜਿਹੜਾ ਹੈਗਾ ਇਸ ਜਗ੍ਹਾ ਦੇ ਉੱਤੇ ਵੀ ਜਿਹੜਾ ਹੈਗਾ ਟੌਪ 10 ਜਿਹੜਾ ਹੈਗਾ ਉਹਦੇ ਵਿੱਚ ਡਰੱਗਸ ਦੇ ਵਿੱਚ ਨਹੀਂ ਫਾਲ ਕਰਦਾ। ਇਹ ਵੀ ਥੋੜੀ ਜਿਹੀ ਗੱਲ ਹੈਗੀ ਹੈ ਜੀ, ਅਫਗਾਨਿਸਤਾਨ ਪਾਕਿਸਤਾਨ ਤੇ ਇਰਾਨ ਦਾ ਜਿਹੜਾ ਇਹ ਰੂਟ ਹੈਗਾ, ਇੱਕ ਪਹਿਲਾਂ ਜਿਹੜਾ ਹੈਗਾ ਉਹ ਕਹਿੰਦੇ ਸੀ ਵੀ ਜਿਹੜੀ ਮੁੰਬਈ ਹੈਗਾ ਇੱਥੋਂ ਦੀ ਜਿਹੜੀ ਹੱਬ ਹੈਗੀ ਉਹ ਸੋਨੇ ਦੀ ਸਮਗਲਿੰਗ ਲਈ ਬੜੀ ਮਸ਼ਹੂਰ ਸੀਗੀ। ਤਾਂ ਉਹ ਇਹ ਵੀ ਕਿਹਾ ਜਾਂਦਾ ਵੀ ਜਿਹੜੇ ਵੱਡੇ ਮਤਲਬ ਕਿ ਘਰਾਣੇ ਸੀਗੇ ਸਮਗਲਰਾਂ ਦੇ ਤੇ ਉਹ ਸ਼ਿਫਟ ਹੋ ਗਏ ਫਿਰ ਡਰੱਗਸ ਦੇ ਵਿੱਚ, ਤੇ ਉਹਨਾਂ ਲਈ ਜਿਹੜਾ ਹੈਗਾ ਸੂਟੇਬਲ ਰੂਟ ਜਿਹੜਾ ਹੈਗਾ ਉਹ ਪੰਜਾਬ, ਦਿੱਲੀ, ਹਰਿਆਣਾ, ਇਹ ਇੱਥੋਂ ਦੀ ਜਿਹੜੀ ਹੈਗੀ ਆ ਹੱਬ ਜਿਹੜੀ ਬਣਦੀ ਹੈਗੀ ਆ, ਚਾਹੇ ਉਹ ਭਾਰਤ ਤੋਂ ਨੀਚੇ ਨੂੰ ਉਤਰਨਾ ਹੈਗਾ ਜਾਂ ਤੁਸੀਂ ਪੂਰਬ ਨੂੰ ਜਾਣਾ ਹੈਗਾ, ਤਾਂ ਉਹ ਇਹ ਇਸ ਰੂਟ ਦੇ ਉੱਤੋਂ ਹੀ ਹੋ ਕੇ ਜਾਂਦੀ ਹੈਗੀ ਆ। ਤਾਂ ਉਹ ਹੁਣ ਉਹ ਕਿੱਦਾਂ ਉਹਨੂੰ ਲੈ ਕੇ ਜਾਂਦੇ ਇਹ ਤਾਂ ਫਿਲਮੀ ਵਿਸ਼ਾ ਹੈਗਾ ਵੀ ਇਹ ਪੂਰੀ ਦੀ ਪੂਰੀ ਟ੍ਰੇਡ ਕਿੱਦਾਂ ਹੁੰਦੀ ਆ, ਤੇ ਉਹ ਖੈਰ ਉਹ ਜਾਣਨ ਕਿੱਦਾਂ ਕਰਦੇ ਹੈਗੇ ਆ। ਬਟ ਹਾਂ ਇਹ ਇੱਕ ਵਿਸ਼ਾ ਹੈਗਾ ਕਿ ਇੱਥੋਂ ਦਾ ਜਿਹੜਾ ਹੈਗਾ ਅਵੇਲੇਬਿਲਟੀ ਦੇ ਪੱਖ ਤੋਂ ਪੰਜਾਬ ਥੋੜਾ ਜਿਹਾ ਸੌਖਾ ਪੈ ਜਾਂਦਾ ਹੈਗਾ ਕਿ ਇੱਥੇ ਜਿਹੜੀ ਡਰੱਗਸ ਜਿਹੜੀ ਹੈਗੀ ਆ ਉਹ ਜਲਦੀ ਅਵੇਲੇਬਲ ਹੋ ਜਾਂਦੀ
ਹੈ।
ਹਾਂਜੀ।
ਅੱਛਾ, ਜਿਵੇਂ ਹੁਣ ਆਪਾਂ ਓਵਰਆਲ ਕਰੈਕਟਰ ਨੂੰ ਲਾ ਕੇ ਚੱਲਦੇ, ਇੱਕ ਦਿਨ ਤੋਂ ਤੁਹਾਡੇ ਨਾਲ ਮੇਰੀ ਪਹਿਲਾਂ ਗੱਲ ਹੋਈ ਸੀ, ਤੁਸੀਂ ਮੈਨੂੰ ਬੜੀ ਸੋਹਣੀ ਇੱਕ ਐਗਜ਼ਾਮਪਲ ਦਿੱਤੀ ਕਿ ਕੋਈ ਪੁਲਿਸ ਮੁਲਾਜ਼ਮ ਹੈ ਅੱਗੇ ਆਪਾਂ ਬੇਰੁਜ਼ਗਾਰੀ ਨਾਲ ਭਵਿੱਖ ਨਾਲ ਕਿ ਨੌਜਵਾਨਾਂ ਦਾ ਭਵਿੱਖ ਨਹੀਂ ਹੈ ਇਸ ਕਰਕੇ ਨਸ਼ੇ ਦੀ ਅਲਾਮਤ ਵਧੀ, ਅਸੀਂ ਜਦੋਂ ਮੋਟੀਆਂ ਮੋਟੀਆਂ ਗੱਲਾਂ ਕਰਦੇ ਜਿਹਨੂੰ ਤੁਸੀਂ ਮਿੱਥਾਂ ਵੀ ਅੱਜ ਕਿਹਾ ਕਿ ਆਪਾਂ ਕੁੱਝ ਮਿੱਥਾਂ ਦੇ ਬਾਰੇ ਵੀ ਗੱਲ ਕਰਾਂਗੇ ਕਿ ਪੰਜਾਬ ਚ ਕੰਮ ਨੀ ਰਹੇ ਜੀ, ਜਾਂ ਤਾਂ ਜਵਾਨੀ ਬਾਹਰ ਜਾ ਰਹੀ ਹੈ ਜਾਂ ਨਸ਼ਿਆਂ ਨਾਲ ਹੈ, ਇਹ ਦੋ ਤਿੰਨ ਮੋਟੀਆਂ ਮੋਟੀਆਂ ਗੱਲਾਂ ਆਪਾਂ ਡਰਾਇੰਗ ਰੂਮ ਟਾਕ ਚ ਕਰਦੇ ਹਾਂ, ਤੇ ਉਦੋਂ ਤੁਸੀਂ ਦੱਸਿਆ ਸੀਗਾ ਔਰ ਮੈਂ ਵੀ ਇਹ ਚ ਬਿਲੀਵ ਕਰਦਾ ਕਿ ਬਹੁਤ ਚੰਗੇ ਸਰਦੇ ਪੁੱਜਦੇ ਚੰਗੀ ਲਾਈਫ ਜਿਹਨੇ ਦਿਖਦੀ ਆ ਵਿਆਹਿਆ ਵਰਿਆ ਕਹਿਤਾ, ਜੋਬ ਵੀ ਚੰਗੀ ਹੈ, ਸਿਕਿਓਰ ਲੱਗਦਾ ਬਹੁਤ ਬਾਕੀਆਂ ਦੀ ਤੁਲਨਾ ਦੇ ਵਿੱਚ, ਜਿਵੇਂ ਮੁਲਾਜ਼ਮ ਟਾਈਪ ਬੰਦੇ ਦੀ ਗੱਲ ਕੀਤੀ ਤੁਸੀਂ, ਕਿਹਾ ਵੀ ਉਹ ਵੀ ਨਸ਼ੇ ਕਰਦੇ ਆ ਔਰ ਬਹੁਤਾ ਮੈਂ ਦੇਖਿਆ ਕਿ ਨਸ਼ਾ ਪਹਿਲੀ ਵਾਰ ਤਾਂ ਫੈਸ਼ਨ ਦੇ ਤੌਰ ਤੇ ਆਉਂਦਾ ਹੁਣ ਫਿਲਮਾਂ ਦੇ ਵਿੱਚ ਮੈਂ ਦੇਖਿਆ ਬੜਾ ਬਦਨਾਮ ਕਰ ਦੇਣਗੇ ਵਿਆਹ ਚ ਕਹਿਣਗੇ ਨਸ਼ਾ ਬੜਾ ਮਾੜਾ ਹੈ ਪਰ ਜਿੰਨੇ ਗਲੈਮਰ ਦੇ ਨਾਲ ਉਹ ਨੱਕ ਨਾਲ ਸੜੂਕੇ ਮਾਰਦੇ ਖਿੱਚਦੇ ਦਿਖਾਉਂਦੇ ਆ ਕਾਰਡ ਜੇ ਵਰਤ ਵਰਤ ਕੇ ਉਹ ਦੇ ਆਰ ਗਿਵਿੰਗ ਅ ਵੈਰੀ ਗੁੱਡ ਐਂਡ ਫੇਅਰ ਆਈਡੀਆ ਟੂ ਵਲਨਰੇਬਲ ਕਿਡਸ ਕਿ ਆਹ ਚੀਜ਼ ਏਦਾਂ ਖਾਧੀ ਜਾਂਦੀ ਹੈ ਏਦਾਂ ਪਾਰਟੀਆਂ ਹੁੰਦੀਆਂ ਨੇ ਏਦਾਂ ਪਾਰਟੀਆਂ ਚ ਡਿਸਕੋਆਂ ਹੁੰਦੀਆਂ ਨਾਚ ਗਾਣੇ ਹੁੰਦੇ ਆ ਤੇ ਫਿਰ ਏਦਾਂ ਡਰੱਗ ਲੈਂਦੇ ਆ ਤੇ ਉਹ ਕਿਤੇ ਲਾਈਫ ਸਟਾਈਲ ਦੇ ਵਿੱਚੋਂ ਵੀ ਸ਼ੁਰੂ ਹੋ ਜਾਂਦਾ ਇਕੱਲਾ ਇਹ ਤਾਂ ਹੈ ਨੀ ਕਿ ਕ੍ਰਾਈਸਿਸ ਕਰਕੇ ਲੋਕ ਖਾਂਦੇ ਆ ਕਿਉਂਕਿ ਸਾਈਕੋਲੋਜੀ ਕੀ ਆ ਜਦੋਂ ਕੋਈ ਵਿਕਟਮ ਬਣਦਾ ਉਹਦੇ ਕਈ ਕਾਰਨ ਹੋਣਗੇ ਭਾਜੀ ਕਿਉਂਕਿ ਅੱਗੇ ਤਾਂ ਨਸ਼ੇ ਚ ਇਹ ਹੁੰਦਾ ਸੀ ਨਾ ਫਿਲਮਾਂ ਚ ਕਿ ਦਿਲ ਟੁੱਟ ਗਿਆ ਜਿਵੇਂ ਕਿ ਸਰਪੰਚ ਫਿਲਮ ਚ ਗੀਤ ਬੜਾ ਹੁੰਦਾ ਸੀਗਾ ਨਹੀਂ ਉਹ ਭੁੱਲਣਾ ਵਿਛੋੜਾ ਮੈਨੂੰ ਤੇਰਾ ਸਾਰੇ ਦੁੱਖ ਭੁੱਲ ਜਾਣਗੇ ਤੇ ਉਦੋਂ ਇਹ ਹੁੰਦਾ ਸੀ ਕਿ ਦਿਲ ਟੁੱਟ ਗਿਆ ਤੇ ਜਾਮ ਹੱਥ ਚ ਆ ਗਿਆ ਇੱਕ ਇਹ ਵੀ ਰੋਮੈਂਟਿਸਿਜ਼ਮ ਚੱਲਦਾ ਰਿਹਾ ਤੇ ਇੱਕ ਇਹ ਵੀ ਹੋ ਗਿਆ ਕਿ ਆਈ ਡੋਂਟ ਕੇਅਰ ਅਬਾਊਟ ਗਰਲ ਹਨਾ ਹਰ ਗਮ ਦੂਏ ਮੈਂ ਉਡਾਤਾ ਚਲਾ ਗਿਆ ਇੱਕ ਉਹ ਲਾਈਫ ਸਟਾਈਲ ਸੀ ਤੇ ਇੱਕ ਇਹ ਆ ਗਿਆ ਤੇ ਇਹਨਾਂ ਵਿੱਚੋਂ ਕਿਤੇ ਇਹ ਵੀ ਫੈਕਟਰਸ ਕੰਮ ਕਰਦੇ ਆ ਕਿ ਕੌਣ ਬੰਦਾ ਕਿਸ ਰੂਟ ਦੇ ਨਾਲ ਨਸ਼ੇ ਦੀ ਦੁਨੀਆਂ ਚ ਆਉਂਦਾ ਹਾਂਜੀ ਭਾਜੀ
ਹਾਂਜੀ ਹਾਂ ਉਹ ਆਪਣੀ ਜਦੋਂ ਪਹਿਲਾਂ ਗੱਲ ਹੋਈ ਸੀ ਨਾ ਤਾਂ ਉਸੇ ਗੱਲ ਨਾਲ ਮੈਂ ਫਿਰ ਇੱਕ ਜਿਹੜਾ ਹੈਗਾ ਉਹ ਤੁਹਾਨੂੰ ਉਹ ਅੰਕੜਾ ਦਿੰਦਾ ਜਮਾਂ ਨਾਲ ਦੀ ਨਾਲ ਅੱਜ ਆਪਾਂ ਅੰਕੜੇ ਖੇਡਣ ਲੱਗੇ ਹੋਏ ਹਾਂ ਜਿਹੜੀ ਕੁਛ ਸਟੱਡੀ ਦੇ ਵਿੱਚ ਇਹ ਸਾਹਮਣੇ ਆਇਆ ਹੈਗਾ ਵੀ ਜਿਹੜੇ ਡਰੱਗ ਅਡਿਕਟਡ ਬੰਦੇ ਦੀ ਉਹਨਾਂ ਨੇ ਬੈਕਗਰਾਉਂਡ ਚੈੱਕ ਕੀਤੀ ਤਾਂ ਉਹਦੇ ਵਿੱਚੋਂ ਜਿਹੜੇ 83% ਬੰਦੇ ਸੀਗੇ ਉਹ ਪੜ੍ਹੇ ਲਿਖੇ ਸੀਗੇ ਪਲੱਸ ਟੂ ਜਿਹੜਾ ਹੈਗਾ ਔਰ ਗ੍ਰੈਜੂਏਸ਼ਨ ਲੈਵਲ ਦੇ ਬਰਾਬਰ ਜੇ ਕਿਤੇ ਉਸ ਉਮਰ ਤੋਂ ਬਾਅਦ ਵਾਲੇ ਤਾਂ ਨਹੀਂ ਪਰ ਮਤਲਬ ਉਹਨਾਂ ਨੇ ਸਟੱਡੀ ਨੂੰ ਬੇਸ ਬਣਾਇਆ ਸੀ ਵੀ ਉਹਨਾਂ ਦੀ ਜੇ ਮਤਲਬ ਵੀ ਅਸੀਂ ਰੂਰਲ ਏਰੀਏ ਦੇ ਵਿੱਚ ਵੀ ਕਹਿ ਦਈਏ ਕਿ ਸਮੱਸਿਆ ਜ਼ਿਆਦਾ ਹੈਗੀ ਹੈ ਉੱਥੇ ਲੋਕ ਪੜ੍ਹੇ ਲਿਖੇ ਨਹੀਂ ਹੈਗੇ ਕਿ ਇਸ ਕਰਕੇ ਉਹਨਾਂ ਨੂੰ ਕੋਈ ਜਿਹੜਾ ਹੈਗਾ ਕੋਈ ਦੱਸਣ ਵਾਲਾ ਨਹੀਂ ਹੈਗਾ ਗਾ ਬਟ ਇਸ ਮਿਥ ਨੂੰ ਵੀ ਅਸੀਂ ਤੋੜਦੇ ਚੱਲੀਏ ਕਿ 83% ਬੰਦੇ ਜਿਹੜੇ ਹੈਗੇ ਆ ਉਹ ਵੈਲ ਐਜੂਕੇਟਡ ਬੰਦੇ ਜਿਹੜੇ ਹੈਗੇ ਆ 100 ਦੇ ਵਿੱਚੋਂ 83 ਜਿਹੜੇ ਹੈਗੇ ਆ ਉਹ ਨਸ਼ੇ ਦੀ ਚਪੇਟ ਦੇ ਵਿੱਚ ਨੇ ਰਹਿਤ ਮੈਂ ਨਾਲ ਦੀ ਨਾਲ ਮੈਂ ਕਲੀਅਰ ਕਰਦਾ ਜਾਵਾਂ ਵੀ ਆਮ ਤੌਰ ਤੇ ਸਾਡੇ ਜਿਹੜੇ ਹੈਗੇ ਨਾ ਅਨਕੋਨਸ਼ੀਅਸ ਮਾਇੰਡ ਦੇ ਵਿੱਚ ਨਾ ਕਈ ਚੀਜ਼ਾਂ ਜਿਹੜੀਆਂ ਬੜੀਆਂ ਫਿਕਸ ਹੋ ਜਾਂਦੀਆਂ ਵੀ ਅਸੀਂ ਜਦੋਂ ਵੀ ਨਸ਼ੇ ਦੀ ਗੱਲ ਕਰ ਰਹੇ ਹਾਂ ਤਾਂ ਅਸੀਂ ਸਿਰਫ ਚਿੱਟੇ ਦੀ ਗੱਲ ਕਰ ਰਹੇ ਹਾਂ ਇਹ ਹਰੇਕ ਤਰੀਕੇ ਦਾ ਨਸ਼ਾ ਹੈਗਾ ਚਾਹੇ ਉਹ ਮਾਰਜੂਆਨਾ ਹੈਗਾ ਚਾਹੇ ਉਹ ਮੈਡੀਕਲ ਨਸ਼ਾ ਹੈਗਾ ਚਾਹੇ ਚਿੱਟਾ ਹੈਗਾ ਜਾਂ ਸ਼ਰਾਬ ਹੈਗੀ ਹੈ ਤਾਂ ਅਸੀਂ ਉਹਨਾਂ ਸਾਰਿਆਂ ਦੀ ਹੀ ਗੱਲ ਕਰਦੇ ਹਾਂ ਬੇਸਿਕਲੀ ਹੁਣ ਜਿਹੜੀਆਂ ਦੋ ਤਰੀਕੇ ਦੇ ਨਸ਼ੇ ਜਿਹੜੇ ਹੈਗੇ ਆ ਸਭ ਤੋਂ ਖਤਰਨਾਕ ਰੂਪ ਜਿਹੜਾ ਹੈਗਾ ਉਹ ਲੈ ਕੇ ਬੈਠੇ ਨੇ ਉਹ ਇੱਕ ਮੈਡੀਕਲ ਨਸ਼ਾ ਹੈਗਾ ਤੇ ਇੱਕ ਜਿਹਨੂੰ ਆਮ ਭਾਸ਼ਾ ਦੇ ਵਿੱਚ ਅਸੀਂ ਚਿੱਟਾ ਕਹਿ ਦਿੰਦੇ ਹਾਂ ਜਿਹੜਾ ਸਿੰਥੈਟਿਕ ਨਸ਼ਾ ਹੈਗਾ ਤਾਂ 83% ਬੰਦੇ ਜਿਹੜੇ ਹੈਗੇ ਆ ਉਹ ਇਸ ਤਰੀਕੇ ਦੇ ਨਾਲ ਜਿਹੜੇ ਹੈਗੇ ਆ ਉਹ ਨਸ਼ੇ ਦੇ ਵਿੱਚ ਇਨਵੋਲਵ ਹੁੰਦੇ ਆ ਦੂਜੀ ਗੱਲ ਇਹ ਹੈਗੀ ਹੈ ਕਿ ਹਾਂ ਇਹ ਵੀ ਬਿਲਕੁਲ ਗੱਲ ਠੀਕ ਹੈਗੀ ਆ ਕਿ ਮੇਰੇ ਕਿਸੇ ਪਰਸਨਲ ਜਾਣ ਪਛਾਣ ਵਾਲੇ ਬੰਦੇ ਨੂੰ ਮੈਂ ਅਡਿਕਸ਼ਨ ਦੇ ਵਿੱਚ ਜਾਣਦਾ ਹੈਗਾ ਔਰ ਉਹ ਬਹੁਤ ਸੈਟਲਡ ਬੰਦਾ ਹੈਗਾ ਜੋਬ ਲੱਗਿਆ ਹੋਇਆ ਉਹਨੂੰ ਕਿਸੇ ਵੀ ਤਰੀਕੇ ਦੀ ਪਰੇਸ਼ਾਨੀ ਨਹੀਂ ਸੀਗੀ ਜਾਂ ਕਹਿ ਦਈਏ ਵੀ ਉਹ ਸਿਰਫ ਜੋਬ ਹੀ ਨਹੀਂ ਕਰਦਾ ਸੀ ਉਹਦੀ ਮਤਲਬ ਇਕਨੋਮਿਕਲ ਬੈਕਗਰਾਉਂਡ ਵੀ ਅੱਛੀ ਸੀਗੀ
ਪਿੱਛੋਂ ਵੀ ਤਕੜਾ ਸੀ ਠੀਕ ਹੈ
ਹਾਂਜੀ ਬਟ ਹੁਣ ਉਹਦੀ ਕੀ ਸਾਈਕੋਲੋਜੀ ਹੋਈ ਕੀ ਨਹੀਂ ਹੋਇਆ ਆਈ ਡੋਂਟ ਨੋ ਤੇ ਉਹ ਜਿਹੜਾ ਹੈਗਾ ਉਹ ਇਸ ਜਿਹੜੇ ਹੈਗੇ ਆ ਅੱਜ ਦੀ ਗੱਲ ਕਰੀਏ ਤਾਂ ਉਹ ਚਿੱਟਾ ਲੈਣ ਲੱਗ ਗਿਆ ਹੁਣ ਇੱਥੇ ਉਹਦੇ ਨਾਲ ਦੇ ਹੀ ਬਹੁਤ ਸਾਰੇ ਬੰਦੇ ਜਿਹੜੇ ਹੈਗੇ ਆ ਉਹਨਾਂ ਨੂੰ ਦੇਖਿਆ ਜਾ ਸਕਦਾ ਹੈਗਾ ਜਿਹੜੀਆਂ ਖਾਸ ਕਰਕੇ ਜਿਹੜੀਆਂ ਮੈਟਰੋ ਸਿਟੀਜ਼ ਦੇ ਵਿੱਚ ਜਾਂ ਆਪਣੇ ਵੱਡੇ ਸ਼ਹਿਰਾਂ ਦੇ ਵਿੱਚ ਚੰਡੀਗੜ੍ਹ ਜਾਂ ਮੋਹਾਲੀ ਦੇ ਵਿੱਚ ਜਿਹੜੇ ਪਾਰਟੀ ਕਲਚਰ ਹੈਗਾ ਪਾਰਟੀ ਕਲਚਰ ਦੇ ਵਿੱਚ ਜਿਹੜਾ ਪੀਰ ਪ੍ਰੈਸ਼ਰ ਦੇ ਵਿੱਚ ਜਾ ਕੇ ਜਿਹੜੀ ਡਰੱਗਸ ਕੀਤੀ ਜਾਂਦੀ ਹੈਗੀ ਆ ਮਤਲਬ ਡਰੱਗਸ ਲਈ ਜਾਂਦੀ ਹੈਗੀ ਆ ਉਹਨਾਂ ਦੀ ਸਾਈਕੋਲੋਜੀ ਜਿਹੜੀ ਹੈਗੀ ਆ ਉਹ ਮੈਨੂੰ ਲੱਗਦਾ ਵੀ ਆਪਣੀ ਸਮਝੋ ਬਾਹਰ ਹੈਗੀ ਆ ਕਿਉਂਕਿ ਉਹ ਹਜੇ ਮਤਲਬ ਲਾਈਫ ਨੂੰ ਉਹਨਾਂ ਨੇ ਉਸ ਤਰੀਕੇ ਨਾਲ ਫੇਸ ਕੀਤਾ ਹੀ ਨਹੀਂ ਵੀ ਉਹ ਕਿਸੇ ਪਰੇਸ਼ਾਨੀ ਦੇ ਵਿੱਚ ਆਉਣ ਕਿਉਂਕਿ ਮੈਨੂੰ ਲੱਗਦਾ ਵੀ ਲਾਈਫ ਦੀਆਂ ਪਰੇਸ਼ਾਨੀਆਂ ਤਾਂ ਤੁਹਾਡੀਆਂ ਆਫਟਰ ਸਟੱਡੀ ਪੈਦਾ ਹੁੰਦੀਆਂ ਜਦੋਂ ਤੁਸੀਂ ਕੈਰੀਅਰ ਚੋਇਸਿਸ ਕਰਨੀਆਂ ਹੁੰਦੀਆਂ ਠੀਕ ਹੈ ਤੁਹਾਡੇ ਜਿਹੜੇ ਨਾਲ ਦੇ ਹੈਗੇ ਆ ਤੁਹਾਡਾ ਪੀਰ ਜਿਹੜਾ ਹੈਗਾ ਉਹ ਸੈਟਲ ਹੁੰਦਾ ਜਾਂਦਾ ਹੈਗਾ ਤੇ ਤੁਸੀਂ ਇਕੱਲੇ ਹੁੰਦੇ ਜਾਂਦੇ ਹੋ ਸਾਈਕੋਲੋਜੀਕਲੀ ਤੁਸੀਂ ਇਕੱਲੇ ਹੁੰਦੇ ਜਾਂਦੇ ਹੋ ਤੇ ਤੁਹਾਨੂੰ ਐਂ ਲੱਗਦਾ ਥੋੜਾ ਟਾਈਮ ਪਹਿਲਾਂ ਮਤਲਬ ਜਿੱਦਾਂ ਅਸੀਂ ਵੀ ਸਾਰੇ ਕਾਲਜਾਂ ਚ ਨਿਕਲੇ ਤਾਂ ਸਾਨੂੰ ਐਂ ਲੱਗਦਾ ਹੁੰਦਾ ਜਿੱਦਾਂ ਸਾਡੀ ਪਿੰਡ ਦੇ ਵਿੱਚ ਕ੍ਰਿਕਟ ਟੀਮ ਸੀਗੀ ਸਾਨੂੰ ਐਂ ਲੱਗਦਾ ਹੁੰਦਾ ਸੀ ਵੀ ਖੋਰੇ ਜਿਹੜੀ ਕ੍ਰਿਕਟ ਹੈਗੀ ਸਾਡੀ ਸਾਰੀ ਉਮਰ ਹੀ ਚੱਲੀ ਜਾਊਗੀ ਅਸੀਂ ਇਸੇ ਤਰੀਕੇ ਨਾਲ ਹੀ ਟੂਰਨਾਮੈਂਟ ਖੇਡਦੇ ਰਹਾਂਗੇ ਸ਼ਾਇਦ ਜ਼ਿੰਦਗੀ ਦੀ ਜ਼ਿੰਦਗੀ ਜਿਹੜੀ ਹੈਗੀ ਉਹ ਏਦਾਂ ਹੀ ਚੱਲਦੀ ਹੋਊ। ਬਟ ਜਦੋਂ ਸ਼ੈਟਰ ਹੋਇਆ ਤਾਂ ਇੱਕਦਮ ਹੀ ਹੋਇਆ ਸਾਰੇ, ਮਤਲਬ ਕੋਈ ਇੱਕ ਮੇਰਾ ਦੋਸਤ ਇੱਥੇ ਕੈਨੇਡਾ ਆ ਗਿਆ, ਇੱਕ ਆਸਟ੍ਰੇਲੀਆ ਚਲਾ ਗਿਆ, ਠੀਕ ਹੈ, ਮੈਂ ਜੋਬ ਕਰਨ ਲੱਗ ਗਿਆ, ਮੈਂ ਆਪਦੇ ਪਿੰਡ ਤੋਂ ਕਿਤੇ ਬਾਹਰ ਜੋਬ ਕਰਨ ਲੱਗ ਗਿਆ, ਤਾਂ ਉਹ ਜਦੋਂ ਸਾਰਾ ਕੁਝ ਇੱਕਦਮ ਖਲਾਰਾ ਪੈਂਦਾ ਤੈਨੂੰ ਲੱਗਦਾ ਵੀ ਪ੍ਰੋਬਲਮਸ ਤਾਂ ਉੱਥੇ ਆਉਣੀਆਂ ਹੈਗੀਆਂ। ਤੇ ਉਦੋਂ ਪਹਿਲਾਂ ਹੀ ਜਿਹੜਾ ਹੈਗਾ ਇਹ ਜਿਹੜੀ ਆਪਾਂ ਨੂੰ ਇੱਕ ਫੈਕਟ ਦਿੰਦੇ ਆ ਕਿ ਦੇਖੋ ਜੀ ਬੇਰੁਜ਼ਗਾਰੀ ਹੈਗੀ ਆ, ਤਾਂ ਉਸ ਦੌਰ ਦੇ ਵਿੱਚ ਜਿਹੜਾ ਹੈਗਾ ਸ਼ਹਿਰ ਫਰਸਟ੍ਰੇਟ ਹੋ ਕੇ ਕਰਦਾ। ਪਰ ਮੈਂ ਇੱਥੇ ਫਿਰ ਆਪਾਂ ਇੱਕ ਗੱਲ ਕਰਦੇ ਚੱਲੀਏ ਕਿ ਜਿਹੜੀ ਮੋਸਟ ਜਿਹੜੀ ਏਜ ਹੈਗੀ ਆ, ਅਫੈਕਟਡ ਏਜ ਹੈਗੀ ਆ, ਉਹ ਦੋ ਉਹਨਾਂ ਨੇ ਸਪੋਰਟਸ ਦੇ ਵਿੱਚ ਵੰਡੀ ਹੈਗੀ ਆ, 13 to 17 ਤੇ 17 to 23 ਤੱਕ। ਇਹਨਾਂ ਦੋ ਸਪੋਰਟਸ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਹੈਗੇ ਆ ਡਰੱਗ ਅਡਿਕਸ਼ਨ ਦੇ ਵਿੱਚ ਜਿਹੜੇ ਹੈਗੇ ਆ ਬੱਚੇ ਉਹ ਪੈਂਦੇ ਨੇ। ਔਰ ਉਹਦੇ ਪਿੱਛੇ ਉਹਨਾਂ ਨੇ ਕੁਛ ਜਿਹਨਾਂ ਨਾਲ ਕੁਛ ਇੰਟਰਵਿਊਜ਼ ਜਿਹੜੀਆਂ ਕੰਡਕਟ ਕੀਤੀਆਂ ਹੈਗੀਆਂ ਵੀ ਪੁੱਛਣ ਦੀ ਕੋਸ਼ਿਸ਼ ਕੀਤੀ ਹੈਗੀ ਆ, ਤਾਂ ਉਹਦੇ ਵਿੱਚ ਮੋਸਟਲੀ ਉਹਨਾਂ ਨੇ ਕਿਸੇ ਨੇ ਵੀ ਮਤਲਬ ਬੇਰੁਜ਼ਗਾਰੀ ਦਾ ਹਵਾਲਾ ਤਾਂ ਕੀ ਦੇਣਾ ਸੀ ਕਿਉਂਕਿ ਉਹ ਉਸ ਏਜ ਦੇ ਵਿੱਚ ਨਹੀਂ ਸੀਗੇ। ਉਹਨਾਂ ਨੇ ਫੈਮਿਲੀ ਪ੍ਰੋਬਲਮ, ਰਿਲੇਸ਼ਨਸ਼ਿਪ ਪ੍ਰੋਬਲਮਸ, ਕੁੜੀਆਂ ਮੁੰਡਿਆਂ ਦੀਆਂ ਪ੍ਰੋਬਲਮਸ, ਔਰ ਤੀਸਰੇ ਨੰਬਰ ਦੇ ਉੱਤੇ ਜਿਹੜੀ ਫੈਮਿਲੀ ਨਾਲ ਉਹਨਾਂ ਦੀ ਕੋਈ ਡਾਇਲੋਗ ਨਹੀਂ ਸੀਗਾ, ਕੋਈ ਕਿਸੇ ਤਰੀਕੇ ਦਾ ਕੋਈ ਕਨੈਕਸ਼ਨ ਨਹੀਂ ਸੀਗਾ। ਮਾਂ ਬਾਪ ਅਲੱਗ ਰਹਿੰਦੇ ਨੇ, ਠੀਕ ਆ, ਜਾਂ ਮਾਂ ਨਹੀਂ ਹੈਗੀ ਗੀ, ਜਾਂ ਪਿਓ ਨਹੀਂ ਹੈਗਾ ਗਾ ਕਿਸੇ ਤਰੀਕੇ ਦੀਆਂ, ਹੋਰ ਫੋਰ ਐਗਜਾਮਪਲ ਮੈਂ ਕੁਛ ਤੁਹਾਨੂੰ ਦਿੱਤੀਆਂ ਹੈਗੀਆਂ। ਤਾਂ ਕਈ ਪੁਆਇੰਟਸ ਜਿਹੜੇ ਹੈਗੇ ਉਹਨਾਂ ਨੇ ਆਪਦੀ ਸਟੱਡੀ ਦੇ ਵਿੱਚ ਉਹਨਾਂ ਨੇ ਇਹ ਰੱਖੇ ਹੋਏ ਸੀਗੇ। ਇਹ ਜਿਹੜੀ ਏ ਵਾਲੀ ਸਟੱਡੀ ਹੈਗੀ ਹੈ ਇਹ ਆਪਣੇ ਦੁਆਬੇ ਦੇ ਕੁਛ ਜ਼ਿਲ੍ਹਿਆਂ ਚ ਮਾਝੇ ਦੇ ਤੇ ਫਿਰੋਜ਼ਪੁਰ ਦੇ ਜਿਹੜੇ ਬਾਰਡਰ ਏਰੀਆ ਹੈਗਾ ਉੱਥੇ ਹੋਈ ਸੀਗੀ। ਤਾਂ ਮੋਸਟਲੀ ਜਿਹੜੇ ਬੱਚੇ ਹੈਗੇ ਆ ਉਹਨਾਂ ਨੇ ਮਤਲਬ ਇਸ ਤਰੀਕੇ ਦੇ ਕੁਛ ਜਵਾਬ ਦਿੱਤੇ ਸੀਗੇ। ਔਰ ਜਿਹੜੇ 24 to 30 ਵਾਲੇ ਹੈਗੇ ਆ ਉਹਨਾਂ ਨੇ ਜਿਹੜੇ ਹੈਗੇ ਆ ਜਿਹਦੀ ਪਰਸੈਂਟੇਜ ਸਿਰਫ 34 ਹੈਗੀ ਆ, ਉਹਨਾਂ ਨੇ ਮਤਲਬ ਆਪਦੇ ਜਿਹੜੇ ਲਾਈਫ ਨੂੰ ਕੁਛ ਲਾਈਫ ਦੇ ਕ੍ਰਾਈਸਿਸ ਨੂੰ ਇਹ ਦੱਸਿਆ ਸੀਗਾ ਵੀ ਅਸੀਂ ਉਸ ਕਰਕੇ ਡਰੱਗਸ ਲੈਣ ਲੱਗੇ ਹਾਂ। ਬਾਕੀ ਦੇ ਜਿਹੜੇ ਹੈਗੇ ਉਹ ਡਿਫਰੈਂਟ ਰੀਜ਼ਨਸ ਨੇ, ਉਹ ਮਤਲਬ ਇੰਨੇ ਸਿੱਧੇ ਤਰੀਕੇ ਨਾਲ ਨਹੀਂ ਸੀਗੇ।
ਇਹਦਾ ਮਤਲਬ ਹੈ ਕਿ ਸੋਸ਼ੋ ਇਕਨੋਮਿਕ ਪ੍ਰੋਬਲਮ ਵੀ ਹਜੇ ਇਸ਼ਕ ਜਿੰਨੀਆਂ ਖਤਰਨਾਕ ਨਹੀਂ ਹੋ ਸਕਿਆ। ਸੋ ਜਿਹੜੇ ਆਪਸੀ ਇਹ ਗੱਲ ਹੈ ਹਜੇ ਵੀ ਉਹ ਸਭ ਤੋਂ ਜ਼ਿਆਦਾ ਖਤਰਨਾਕ ਰੋਗ ਹੈ, ਹਨਾ
ਜੀ? ਬਿਲਕੁਲ, ਉਹ ਇਸੇ ਕਰਕੇ ਕਹਿੰਦੇ ਹੁੰਦੇ ਆ। ਫਿਰ ਉਹ ਤਾਂ ਬਾਅਦ ਵਿੱਚ ਆ ਕੇ ਪਤਾ ਲੱਗਦਾ ਨਾ, ਜਿੱਦਾਂ ਫੈਜ਼ ਨੇ ਲਿਖਿਆ ਹੈਗਾ ਕਿ ਔਰ ਵੀ ਗਮ ਹੈ ਮੁਹੱਬਤ ਕੇ ਗਮ ਕੇ ਸਿਵਾ, ਫਿਰ ਬਾਅਦ ਦੇ ਵਿੱਚ ਜਾ ਕੇ ਪਤਾ ਲੱਗਦਾ ਹੈਗਾ ਕਿ ਇਹ ਤਾਂ ਕੁਛ ਵੀ ਨਹੀਂ ਸੀ, ਅੱਗੇ ਬਹੁਤ ਕੁਛ ਪਿਆ ਸੀਗਾ। ਬਟ ਉਸ ਤੋਂ ਪਹਿਲਾਂ ਹੀ ਜਿਹੜਾ ਹੈਗਾ ਉਹ ਚੀਜ਼ਾਂ ਖਿਲਰ ਜਾਂਦੀਆਂ ਨੇ ਜੀ।
ਬਿਲਕੁਲ, ਫੈਜ਼ ਹੋਰੀ ਨੇ ਜਦੋਂ ਕਹਿੰਦਾ ਵੀ ਔਰ ਵੀ ਬਹੁਤ ਕੰਮ ਹੈ ਜ਼ਮਾਨੇ ਮੇ ਮੁਹੱਬਤ ਕੇ ਸਿਵਾ, ਉਹ ਸਾਹਿਬ ਲੁਧਿਆਣਵੀ ਨੇ ਵੀ ਇੱਕ ਜਗ੍ਹਾ ਤੇ ਕਿਹਾ ਕਿ ਇਹ ਕਾਲੀਆਂ ਜ਼ੁਲਫਾਂ ਨਾਲੋਂ, ਹਨਾ ਵੀ ਔਰ ਕੀ ਕਹਿੰਦੇ, ਹਜ਼ਾਰੋ ਗਮ ਹੈ ਦੁਨੀਆ ਮੇ ਆਪਣੇ ਵੀ ਪਰਾਏ ਵੀ। ਜਦੋਂ ਫਿਰ ਆਪਣੇ ਗਮਾਂ ਤੋਂ ਬਾਹਰ ਨਿਕਲਦੇ, ਇਸ਼ਕ ਤੋਂ ਬਾਹਰ ਨਿਕਲਦਾ ਬੰਦਾ, ਫਿਰ ਕਿਤੇ ਉਹ ਦੁਨੀਆ ਦੇ ਨਾਲ ਜੁੜਦਾ, ਸਾਹਿਬ ਦਾ ਇਨਕਲਾਬੀ ਦੌਰ ਚ ਆ ਜਾਂਦਾ। ਉਹ ਮੈਨੂੰ ਲਾਈਨਾਂ ਬਹੁਤ ਸੋਹਣੀਆਂ ਲੱਗੀਆਂ ਸੀਗੀਆਂ, ਠੀਕ ਹੈ, ਮੈਂ ਭਟਕ ਨਾ ਜਾਈਏ ਅਸੀਂ। ਤੇ ਇੱਕ ਇਹਦੇ ਵਿੱਚ ਪੋਲੀਟਿਕਸ ਨਾਲ ਵੀ ਹੁਣ ਮੇਰੇ ਕੋਲ ਨਾ ਬੜੇ ਦਿਨਾਂ ਤੋਂ ਆ ਰਿਹਾ ਸੀਗਾ ਟੌਪਿਕ ਲਈ, ਸਲਾਹ ਦੇ ਰਹੇ ਸੀ ਨਵੀਦ ਸਾਡੇ ਰਾਣਾ ਜੀ ਨੇ ਸਵੀਡਨ ਤੋਂ, ਆਪਣਾ ਪ੍ਰੋਗਰਾਮ ਬੜਾ ਸੁਣਦੇ ਨੇ। ਅੱਜ ਵੀ ਉਹਨਾਂ ਦੇ ਬੜੇ ਆਏ ਸੀਗੇ ਮੈਸੇਜਸ ਆਏ, ਉਹ ਕਹਿੰਦੇ ਵੀ ਡਿਸਕਸ ਸੋਸ਼ਲ ਐਂਡ ਇਮੋਸ਼ਨਲ ਇੰਡੀਵਿਜੁਅਲ ਐਸਪੈਕਟਸ, ਦੇਖੋ ਅਡਿਕਸ਼ਨ ਔਰ ਜਸਟ ਇਸਕੇਪ, ਵਿਚ ਟਾਈਪ ਆਫ ਪੀਪਲ ਟੈਂਡ ਟੂ ਯੂਜ ਡਰੱਗਸ, ਅਸੀਂ ਇਹ ਸਾਰੇ ਤਕਰੀਬਨ ਡੀਲ ਕਰ ਲਏ, ਤੇ ਜੀਨੀਅਸ ਨਾਈਸ ਜੈਨਰਸ ਐਂਡ ਜੈਂਟਲ ਪਰਸਨ। ਇਹ ਗੱਲ ਮੈਂ ਬੜੀ ਨੋਟ ਕਰਦਾ, ਮੇਰੇ ਆਪਣੇ ਵੀ ਮਨ ਇਹ ਕਹਿਣਾ ਹੁੰਦਾ ਹੈ ਕਿ ਜਿਹੜਾ ਵੀ ਬੰਦਾ ਨਸ਼ਿਆਂ ਚ ਪੈਂਦਾ ਨਾ, ਉਹ ਮਨ ਦਾ ਕੋਮਲ ਹੋਏਗਾ, ਕਿਉਂਕਿ ਬਹੁਤੇ ਤਾਂ ਬੇਪਰਵਾਹ ਹੁੰਦੇ ਆ ਨਾ ਜਿਹੜੇ, ਉਹਨਾਂ ਨੂੰ ਲੱਗੀ ਚੜੀ ਦਾ ਕੋਈ ਨੀ ਹੁੰਦਾ। ਹੁਣ ਕਈ ਕਹਿਣਗੇ ਯਾਰ ਕਈਆਂ ਦਾ ਦਿਲ ਹੀ ਨੀ ਟੁੱਟਦਾ, ਹਨਾ, ਉਹ ਪਹਿਲਾਂ ਹੀ ਬਰੀ ਹੈ ਇਸ ਮਾਮਲੇ ਚ। ਸੋ ਜਿਹੜਾ ਕੋਮਲ ਦਿਲ ਵਾਲਾ ਨਾ, ਐਕਚੁਅਲੀ ਉੱਥੇ ਕਹਿੰਦੇ ਹੁੰਦੇ ਆ ਕਿ ਜ਼ਿਆਦਾ ਉਹਦੇ ਹਿੱਟ ਹੋਣ ਦੇ ਚਾਂਸਸ ਹੁੰਦੇ ਨੇ, ਤੇ ਜ਼ਿਆਦਾਤਰ ਇਹ ਵੀ ਮੰਨਦੇ ਆ ਕਿ ਇਹ ਲੋਕ ਸਾਫ ਦਿਲ ਦੇ ਹੁੰਦੇ ਆ। ਹਾਲਾਂਕਿ ਅਸੀਂ ਇਹ ਨਹੀਂ ਕਹਿੰਦੇ ਕਿ ਡਰੱਗ ਨੂੰ ਪ੍ਰਮੋਟ ਕਰ ਰਹੇ ਹਾਂ, ਪਰ ਤਕਰੀਬਨ ਇੱਕ ਮੰਨ ਕੇ ਚੱਲਦੇ ਆ ਕਿ ਇਹਨਾਂ ਤੋਂ ਦੁਨੀਆਂ ਦੀ ਸੱਚਾਈ ਜਾਂ ਜੋ ਵੀ ਦੁਨੀਆਂ ਦਾ ਯਥਾਰਥ ਹੈ ਜਾਂ ਰੀਅਲਿਜ਼ਮ ਹੈ ਉਹ ਦੇਖ ਕੇ ਬਰਦਾਸ਼ਤ ਨਹੀਂ ਹੋਇਆ, ਜਾਂ ਤਾਂ ਉਹ ਇਨਕਲਾਬੀ ਬਣ ਜਾਂਦੇ ਨੇ ਜਾਂ ਜਾਨਵਰਾਂ ਲਈ ਕੋਈ ਮਿਸ਼ਨ ਨੂੰ ਸਮਰਪਿਤ ਹੋ ਜਾਂਦੇ ਨੇ। ਪਰ ਕਈ ਵਾਰ ਇਹ ਵੀ ਇੱਕ ਕਾਰਨ ਮੰਨਿਆ ਜਾਂਦਾ ਕਿ ਤੇਰੀ ਦੁਨੀਆਂ ਮੈਂ ਦਿਲ ਲੱਗਦਾ ਨਹੀਂ, ਇਹ ਵੀ ਇੱਕ ਕਾਰਨ ਹੈ ਵੀ ਤੁਹਾਨੂੰ ਲੱਗਦਾ ਕਿ ਇਹਦੇ ਵਿੱਚ ਜੈਨੂਇਨ ਕੇਸ ਵੀ ਹੈ, ਕਿਉਂਕਿ ਅਸੀਂ ਜ਼ਿਆਦਾਤਰ ਨਸ਼ੇ ਵਾਲੇ ਨੂੰ ਸਟਿਗਮਾਟਾਈਜ਼ ਕਰਕੇ ਕਹਿ ਦਿੰਦੇ ਹਾਂ ਵੀ ਡਿਸਕਾਰਡਡ ਆਊਟਕਾਸਟ ਕਰ ਦਿੰਦੇ ਨੇ, ਪਰ ਉਹਦੇ ਜਿਹੜਾ ਹਿਊਮਨ ਵੈਲਿਊ ਆ, ਕੋਰ ਹਿਊਮਨ ਵੈਲਿਊ ਹੈ ਕਿ ਅਸੀਂ ਉਹਨੂੰ ਅੱਖੋਂ ਪਰੋਖੇ ਕਰਦੇ ਹਾਂ ਤਾਂ ਹੀ ਉਹ ਨਸ਼ੇ ਚ ਪੈਂਦਾ ਤੇ ਬਾਅਦ ਚ ਉਹਨੂੰ ਹੋਰ ਜ਼ਲੀਲ ਕਰ ਦਿੰਦੇ ਹਾਂ।
ਹਾਂਜੀ ਇਹ ਤਾਂ ਹੈਗੀ ਆ, ਮਤਲਬ ਮੈਨੂੰ ਇੱਕ ਜਦੋਂ ਤੁਸੀਂ ਗੱਲ ਕਰਦੇ ਪਏ ਸੀ ਨਾ ਵੀ ਕੋਮਲ ਬੰਦਿਆਂ ਦੀ, ਜਦੋਂ ਤੁਸੀਂ ਗੱਲ ਕਰਦੇ ਪਏ ਸੀਗੇ ਤਾਂ ਉਦੋਂ ਇੱਕ ਕਿਸੇ ਨਾਟਕ ਦੇ ਵਿੱਚ ਨਾ, ਅੰਗਰੇਜ਼ੀ ਨਾਟਕ ਦੇ ਵਿੱਚ ਲਾਈਨ ਨਾ, ਇੱਕ ਪਾਤਰ ਕਹਿੰਦਾ ਹੈਗਾ ਦਿਸ ਵਰਲਡ ਇਜ਼ ਟੂ ਬਰੂਟਲ ਫਾਰ ਮੀ,
ਓਏ ਹੋਏ ਹੋਏ ਹੋਏ,
ਤਾਂ ਹੁਣ ਮੈਨੂੰ ਯਾਦ ਨੀ ਕੌਣ ਕਹਿੰਦਾ ਹੈਗਾ ਤੇ ਕਿਹੜੇ ਨਾਟਕ ਦੇ ਵਿੱਚ ਸੀ, ਪਰ ਇਹ ਲਾਈਨਾਂ ਮੇਰੇ ਯਾਦ ਨੇ ਬਹੁਤ ਚੰਗੀ ਤਰ੍ਹਾਂ। ਹੁਣ ਮਸਲਾ ਇੱਥੇ ਇਹਨੂੰ ਇਹਨੂੰ ਦੋ ਤਰੀਕੇ ਨਾਲ ਦੇਖਦੇ ਹਾਂ ਕਿ ਉਹਦੇ ਲੱਗਣ ਦੇ ਚਾਂਸਸ ਵੀ ਜ਼ਿਆਦਾ ਹੈਗੇ। ਬਿਲਕੁਲ ਠੀਕ ਗੱਲ ਹੈਗੀ ਹੈ ਕਿ ਜਿੱਦਾਂ ਕਿ ਮੈਂ ਕਿਹਾ ਸੀਗਾ ਵੀ ਬਹੁਤ ਸਾਰੀਆਂ ਪ੍ਰੋਬਲਮਸ ਦੇ ਵਿੱਚ ਨਾ ਸੋਸ਼ਲ ਜਿਹੜੇ ਇਕਨੋਮਿਕ ਪ੍ਰੋਬਲਮਸ ਤਾਂ ਹੈਗੀਆਂ ਹੈਗੀਆਂ ਜੀ।
ਸਾਹਿਬ ਜੀ ਮੈਂ ਬਸ ਨਾਲ ਦੇ ਨਾਲ ਗੂਗਲ ਤੇ ਹਿੱਟ ਕੀਤਾ ਸੀਗਾ ਜੀ, ਜੌਨ ਕੀਟਸ ਦੀ ਹੈ ਇਹ ਲਾਈਨਾਂ, ਦ ਵਰਲਡ ਇਜ਼ ਟੂ ਬਰੂਟਲ ਫਾਰ ਮੀ, ਆਈ ਐਮ ਗਲੈਡ ਦੇਰ ਇਜ਼ ਸੱਚ ਅ ਥਿੰਗ ਐਸ ਦ ਗ੍ਰੇਵ
ਅੰਗਰੇਜ਼ੀ ਨਾਟਕ ਦੇ ਵਿੱਚ ਪੜਿਆ ਸੀਗਾ, ਪਾਤਰ ਬੋਲਦਾ ਸੁਸਾਈਡ ਕਰਨ ਤੋਂ ਪਹਿਲਾਂ ਉਹ ਕਹਿੰਦਾ ਹੈਗਾ ਵੀ ਮੈਂ ਚੱਲਿਆ ਹੈਗਾ, ਆਈ ਐਮ ਗੋਇੰਗ, ਆਈ ਐਮ ਡਨ ਵਿਦ ਦੈਟ, ਦਿਸ ਵਰਲਡ ਇਜ਼ ਟੂ ਬਰੂਟਲ ਫਾਰ ਮੀ, ਸ਼ਾਇਦ ਉਹਨੇ ਇੱਥੋਂ ਹੀ ਕੋਟ ਕੀਤਾ।
ਠੀਕ ਹੈ ਵੀਰ,
ਤਾਂ ਗੱਲ ਬਿਲਕੁਲ ਠੀਕ ਹੈਗੀ ਆ ਕਿ ਜਿੱਥੇ ਆਪਾਂ ਸੋਸ਼ਲ ਇਕਨੋਮਿਕ ਪ੍ਰੋਬਲਮ ਦੀਆਂ ਗੱਲਾਂ ਕਰਦੇ ਆ ਨਾ, ਉਹਦੇ ਵਿੱਚ ਇਸ ਗੱਲ ਨੂੰ ਅਸੀਂ ਥੋੜੀ
ਖਿੱਲਰ ਵੀ ਰਹੀ ਹੈ। ਇੱਕ ਐ ਕਰੀਏ, ਆਪਣੇ ਕੋਲ ਕਾਲਰ ਨੇ ਜੀ ਬਲਵਿੰਦਰ ਜੀ, ਉਹਨਾਂ ਨੂੰ ਵਿੱਚ ਲੈ ਲੈਂਦੇ ਆ ਤੇ ਉਹ ਤੋਂ ਬਾਅਦ ਫਿਰ ਤੁਸੀਂ, ਮੈਂ ਤੁਹਾਨੂੰ ਹੋਰ ਖਿਲਾਰਾ ਨਹੀਂ ਕਾਲਰ ਕਿ ਮੈਂ ਵੀ ਕਨਫਿਊਜ਼ ਕਰ ਦਿੰਦਾ ਬਲਵਿੰਦਰ ਜੀ ਨੂੰ ਲਿਆਉਣੇ ਨਾਲ। ਹਾਂਜੀ ਬਲਵਿੰਦਰ ਜੀ।
ਹਾਂਜੀ ਵੀਰ ਜੀ, ਸਤਿ ਸ੍ਰੀ ਅਕਾਲ ਜੀ ਸਾਨੂੰ ਜੀ। ਹਾਂਜੀ ਬਹੁਤ ਵਧੀਆ ਤੁਹਾਡੀ ਕਨਵਰਸੇਸ਼ਨ ਆ। ਵੇਖੋ ਦਾਰੂ ਅਸੀਂ ਸਾਰੇ ਪੀਂਦੇ ਰਹੇ, ਪੰਜਾਬ ਤੋਂ ਆਏ ਆ, ਚਲੋ ਉਹ ਸਦਾ ਸਾਡਾ ਕਲਚਰ ਵੀ ਸੀ, ਪਰ ਛੱਡੀ ਆ। ਤੇ ਇੱਥੋਂ ਜਿਹੜੇ ਨਾ, ਇਹਦੇ ਦੋ ਰੂਪ ਹੁੰਦੇ ਆ ਜਿੱਥੋਂ ਬੰਦਾ ਨਸ਼ੇ ਤੇ ਲੱਗਦਾ। ਇੱਕ ਤੇ ਕਿਊਰੀਓਸਿਟੀ ਹੁੰਦੀ, ਜਿੱਦਾਂ ਤੁਸੀਂ ਕਹਿ ਰਹੇ ਨਾ ਸਟੂਡੈਂਟ ਪਾਰਟੀ, ਇਹ ਵੋ ਪੀਅਰ ਪ੍ਰੈਸ਼ਰ ਆਲ ਦੈਟ। ਹਾਂਜੀ, ਤੇ ਇਹਦੇ ਵਿੱਚ ਉਹ ਕਿਊਰੀਓਸਿਟੀ ਦੇ ਵਿੱਚ ਪੈ ਪੈ, ਜਦੋਂ ਆਪਾਂ ਕੋਈ ਵੀ ਆਪਣੇ ਆਪ ਨੂੰ ਹਾਬੀ ਲਾ ਲਈ ਦੀ ਆ, ਫਿਰ ਉਹਦੇ ਤੋਂ ਵਾਪਸ ਆਉਣਾ ਔਖਾ ਹੋ ਜਾਂਦਾ, ਇੱਕ ਤੇ ਇਹ ਵਿਕਟਮ ਦੇ। ਦੂਜੇ ਜਿਹੜੀ ਅਸਲ ਪ੍ਰੋਬਲਮ ਮੈਂ ਸਮਝਦਾ ਉਹ ਇਹ ਹੈ ਵੀ ਜਿਹੜਾ ਬੰਦਾ ਨਾ, ਉਹਦਾ ਜਿਹੜਾ ਅਸਲ ਰੂਪ ਹੁੰਦਾ ਇੰਟਰਨਲ, ਉਹਦੇ ਤੋਂ ਉਹ ਥੋੜਾ ਜਿਹਾ ਡਿਸਟਰੈਕਟ ਹੋ ਚੁੱਕਾ ਹੁੰਦਾ ਲਾਈਫ ਦੇ ਵਿੱਚ। ਜਿਵੇਂ ਕਿ ਜਿਵੇਂ ਹੁਣ ਥੱਕਿਆ ਬੰਦਾ ਆਇਆ ਘਰੇ ਆ ਕੇ, ਉਹਨੇ ਥੋੜੀ ਜਿਹੀ ਪੀਣੀ ਆ, ਜਾਂ ਕੋਈ ਵੀ ਪ੍ਰੋਬਲਮ ਨੇ, ਕੋਈ ਨਸ਼ਾ, ਉਹ ਅਸਲ ਚ ਚਾਹੁੰਦਾ ਕੀ ਆ, ਆਲਟਰ ਸਟੇਟ ਆਫ ਮਾਇੰਡ। ਉਹ ਆਲਟਰ ਸਟੇਟ ਆਫ ਮਾਇੰਡ ਕਿਉਂ ਚਾਹੁੰਦਾ ਕਿ ਜਿਹੜਾ ਉਹਦਾ ਮਾਇੰਡ ਆ ਨਾ, ਉਹ ਅਸਲ ਖੁਸ਼ ਨੀ ਅੰਦਰੋਂ। ਤੇ ਜਿੰਨੇ ਵੀ ਨਸ਼ੇ ਆ, ਇਹ ਜਿਹੜਾ ਤੁਹਾਡੇ ਅੰਦਰ ਥੋੜਾ ਬਹੁਤਾ ਕੈਮੀਕਲ ਬਚਿਆ ਹੁੰਦਾ, ਉਹਨੂੰ ਜਿਵੇਂ ਕਹਿੰਦੇ ਕਿ ਲੀਚਿੰਗ ਪ੍ਰੋਸੈਸ, ਜਿਵੇਂ ਸੈਰਾਟੋਨਿਨ ਲੈਵਲ ਨੂੰ ਥੋੜਾ ਜਿਹਾ ਵਧਾ ਦਿੰਦਾ ਥੋੜੀ ਦੇਰ ਵਾਸਤੇ, ਤੇ ਉਹ ਆਪਣੇ ਆਪ ਨੂੰ ਖੁਸ਼ ਮਹਿਸੂਸ ਕਰਦੇ ਆ, ਤੇ ਫਿਰ ਉਹ ਉਸਦੇ ਵਿੱਚ ਫਸ ਜਾਂਦੇ ਆ। ਇਹਦੇ ਵਿੱਚੋਂ ਨਿਕਲਣਾ ਕਿਵੇਂ ਆ? ਹਾਂਜੀ, ਇਹ ਅਸਲ ਦੇ ਵਿੱਚ ਅਸੀਂ ਜੋ ਛੋਟੇ ਛੋਟੇ ਹੁੰਦੇ ਸੀ, ਸਾਡੇ ਘਰੇ ਇੱਕ ਕੈਲੰਡਰ ਲੱਗਾ ਹੁੰਦਾ ਸੀ ਜਿਹਦੇ 'ਚ ਲਿਖਿਆ ਹੁੰਦਾ ਸੀ ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ। ਮੈਨੂੰ ਮੇਰੇ ਖਿਆਲ 10 ਕੁ ਸਾਲ ਤਾਂ ਲੱਗ ਹੀ ਗਏ ਹੁਣ, ਨਾਲੇ ਆਈ ਵਾਜ਼ ਅ ਗੁੱਡ ਸਟੂਡੈਂਟ। ਹਾਂਜੀ, ਇਹਦਾ ਐਨਾਲਾਈਜ਼ ਕਰਨ ਦਾ ਮਤਲਬ ਕੀ ਆ? ਹਾਂਜੀ, ਵੀ ਜੇ ਤੁਹਾਡਾ ਮਾਇੰਡ ਤੁਹਾਨੂੰ ਆਦਤ ਪੈ ਜਾਵੇ, ਜਾਂ ਕੋਈ ਹਾਬੀ ਇਹੋ ਜਿਹੀ ਲਾ ਲਓ ਜਿਹਦੇ ਨਾਲ ਤੁਹਾਡਾ ਮਾਇੰਡ ਉੱਦਾਂ ਹੀ ਖੁਸ਼ ਹੋ ਜਾਵੇ, ਤੁਹਾਡਾ ਸੈਰਾਟੋਨਿਨ ਲੈਵਲ ਵਧਣਾ ਸ਼ੁਰੂ ਹੋ ਜਾਵੇ, ਜੇ ਆਪਾਂ ਕਹਿੰਦੇ ਹਾਂ ਵੀ ਤੁਸੀਂ ਸਪੋਰਟਸ ਵਿੱਚ ਪੈ ਜਾਓ, ਜਾਂ ਕੋਈ ਇਹੋ ਜਿਹੀ ਹਾਬੀ ਵਿੱਚ ਪੈ ਜਾਓ ਜਿਹੜਾ ਤੁਹਾਡਾ ਨਸ਼ਿਆਂ ਵੱਲ ਮਨ ਜਾਵੇ ਹੀ ਨਾ, ਜੇ ਜਾਵੇ ਵੀ ਤੇ ਤੁਹਾਡਾ ਜਿਹੜਾ ਬੈਲੈਂਸ ਆ। ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ, ਮੈਂ ਸ਼ਾਮ ਨੂੰ, ਮੇਰੀ ਆਦਤ ਆ ਮੈਂ 5-6 ਕਿਲੋਮੀਟਰ ਜ਼ਰੂਰ ਹੀ ਤੁਰਨਾ, ਔਰ ਮੈਂ ਮੇਰਾ ਕਾਫੀ ਉਹ ਬੰਦਿਆਂ ਨਾਲ ਵਾਹ ਰਹਿੰਦਾ ਸਮਰ ਦੇ ਵਿੱਚ, ਜਿਹੜੇ ਪਾਰਕਾਂ ਦੇ ਵਿੱਚ ਦਾਰੂ ਪੀਂਦੇ ਆ, ਉਹਨਾਂ ਭਰਾਂ ਤੇ ਮੈਂ ਉਹਨਾਂ ਦੇ ਨਾਲ ਆਉਂਦਾ ਜਾਂਦਾ, ਇੰਟਰੈਕਸ਼ਨ ਵੀ ਕਰਦਾ ਰਹਿੰਦਾ, ਮਾੜੀ ਮੋਟੀ ਮੈਨੂੰ ਪਤਾ ਲੱਗੇ ਵੀ ਇਹਨਾਂ ਦਾ ਕਾਰਨ ਕੀ ਆ, ਥੋੜਾ ਬਹੁਤ ਉਹਨਾਂ ਨੂੰ ਕਹੀਦਾ ਵੀ ਇਨਫਲੂਐਂਸ ਵੀ ਕਹੀਦਾ ਵੀ ਛੱਡ ਦਿਓ, ਮੈਂ ਕਿਹਾ ਮੇਰੇ ਨਾਲ ਤੁਰੋ, ਮੈਂ ਤੁਹਾਨੂੰ ਗਾਰੰਟੀ ਅੱਧੇ ਪੈਸੇ ਤੁਹਾਡੇ ਬਚਾ ਦਊਗਾ ਵਿਦ ਇਨ 1 ਮੰਥ, ਮੇਰੇ ਨਾਲ ਤੁਰਨਾ ਸ਼ੁਰੂ ਕਰ ਦਿਓ। ਹਾਂਜੀ, ਤੁਹਾਡਾ ਜਿਹੜਾ ਜੇ ਛੱਡੂਗੇ ਨਾ, ਤੁਹਾਡਾ ਲੈਵਲ ਪੀਣ ਪਾਣ ਦਾ ਅੱਧਾ ਹੋ ਜੂ। ਤੇ ਮੈਨੇ ਆਪਣੇ ਵਾਸਤੇ ਮੇਰਾ ਜਿਹੜਾ ਵਾਕਿੰਗ ਆ ਹੁਣ ਇਸ ਵੇਲੇ ਮੈਂ ਅਡਿਕਟ ਹੋ ਚੁੱਕਾ ਵਾਕਿੰਗ, ਜੇ ਮੈਂ ਕਿਤੇ ਨਾ ਕਰਨ ਜਾਵਾਂ ਤਾਂ ਮੈਨੂੰ ਇੱਦਾਂ ਲੱਗਦਾ ਜਿਵੇਂ ਪਹਿਲੇ ਟਾਈਮ ਦੇ ਵਿੱਚ ਜੇ ਇੱਕ ਦੇ ਨਾ ਪੀਣ ਨੂੰ ਮਿਲੇ ਤੇ ਇੱਦਾਂ ਲੱਗਦਾ ਸੀਗਾ। ਸੋ ਇਹ ਮਾਇੰਡ ਆ ਬੰਦਾ ਜਿਹੜਾ ਆ ਇੰਨਾ ਜਿੰਨਾ ਹੀ ਆਪਣੇ ਆਪ ਨੂੰ ਇਹ ਵਧਾ ਰਿਹਾ ਆ, ਜਿੰਨੇ ਹੀ ਵੈਂਚਰ ਦੇ ਵਿੱਚ ਆਪਣੇ ਆਪ ਨੂੰ ਐਡਵੈਂਚਰ ਦੇ ਵਿੱਚ ਜਾ ਰਿਹਾ, ਉਨਾ ਹੀ ਆਲਟਰ ਸਟੇਟ ਆਫ ਮਾਇੰਡ ਜਿਹੜਾ ਹੈ ਨਾ ਇਹ ਉਹਦੇ ਵਿੱਚ ਪੈ ਜਾਂਦਾ ਸੀ। ਇਹਨੂੰ ਆਪਣਾ ਸਹੀ ਮਾਇੰਡ ਲੱਭਦਾ ਹੀ ਨੀ ਹੈਗਾ ਵੀ ਮੇਰਾ ਅਸਲ ਮਾਇੰਡ ਕੀ ਸੀ। ਉਹ ਫਿਰ ਫਰਦਰ ਆਨ ਜਿਵੇਂ ਕਹਿੰਦੇ ਨਾ ਸੈਲਫ ਫੁਲਫਿਲਿੰਗ ਪ੍ਰੋਫੇਸੀ ਵਾਂਗੂ, ਉਹ ਫਿਰ ਹੋਰ ਉਹ ਵਿਸ਼ ਸਾਈਕਲ ਵਿੱਚ ਪਿਆ ਤੇ ਪਿਆ ਪੀਂਦਾ ਰਹਿੰਦਾ। ਤੇ ਜਿਹੜਾ ਬੰਦਾ ਨਸ਼ੇ ਤੇ ਲੱਗਾ ਉਹਨੂੰ ਹਟਾਉਣ ਵਾਸਤੇ ਉਹਨੂੰ ਜ਼ਿਆਦਾ ਇੰਟੈਗਨਾਈਜ਼ ਕਰਨ ਦੀ ਲੋੜ ਨਹੀਂ ਹੁੰਦੀ, ਉਹਨੂੰ ਅਨਰੈਵਲ ਜਾਂ ਉਹਨੂੰ ਹੌਲੀ ਹੌਲੀ ਉਹਨੂੰ ਜਿਵੇਂ ਕਹਿੰਦੇ ਆਪਾਂ ਬੈਕ ਇੰਜੀਨੀਅਰਿੰਗ ਉਹਦੇ ਮਾਇੰਡ ਨੂੰ ਕਰੀਏ, ਹੌਲੀ ਹੌਲੀ ਉਹਨੂੰ ਐਜੂਕੇਟ ਕਰੀਏ ਤੇ ਉਹ ਜ਼ਰੂਰ ਹੌਲੀ ਹੌਲੀ ਛੱਡ ਦਿੰਦਾ। ਤੁਹਾਡਾ ਬਹੁਤ ਧੰਨਵਾਦ, ਤੁਹਾਡੀ ਕਨਵਰਸੇਸ਼ਨ ਬਹੁਤ ਵਧੀਆ। ਮੇਰਾ ਤੇ ਹੁਣ ਇਸ ਵੇਲੇ ਇਹੋ ਹੀ ਆ ਵੀ ਜਿੱਥੇ ਵੀ ਮੈਂ ਤੁਰਿਆ ਫਿਰਦਾ ਜਾਂਦਾ ਹਾਂ
ਜੇ ਮੈਨੂੰ ਲੱਗਦਾ ਤੁਸੀਂ ਇੱਕ ਵਾਰੀ ਇਹਨੂੰ ਅੱਜ ਕੰਕਲੂਡ ਕਰੋ, ਪਰ ਟੌਪਿਕ ਜ਼ਿਆਦਾ ਵੱਡਾ ਹੋ ਗਿਆ ਆਪਣੀ ਲੋੜ ਤੋਂ,
ਬਲਵਿੰਦਰ ਜੀ ਨੇ ਵੀ ਗੱਲ ਕੀਤੀ ਅਡਿਕਸ਼ਨ ਦੀ ਗੱਲ ਕੀਤੀ, ਇੱਥੇ ਆਪਾਂ ਉਹ ਗੱਲ ਕਰ ਲਈਏ ਵੀ ਦੇਖੋ ਕਿਸੇ ਨੂੰ ਅਸੀਂ ਰੋਕਦੇ ਤਾਂ ਨੀ ਵੀ ਮਤਲਬ ਇਹ ਕਿਤੇ ਪ੍ਰਚਾਰ ਉਹ ਕਹਿੰਦੇ ਵੀ ਪ੍ਰਵਚਨ ਬਣ ਜਾਣ ਸਾਡੀ ਗੱਲਬਾਤ ਜਿਹੜੀ ਹੈਗੀ ਉਹ ਪ੍ਰਵਚਨ ਨੀ ਹੈਗੇ। ਦੇਖੋ ਦੋ ਚੀਜ਼ਾਂ ਸਾਨੂੰ ਸਮਝਣੀਆਂ ਪੈਣਗੀਆਂ ਵੀ ਡਰੱਗ ਕੀ ਆ ਤੇ ਅਡਿਕਸ਼ਨ ਕੀ ਹੈਗੀ ਆ। ਤਾਂ ਅਡਿਕਟਡ ਹੋਣਾ ਡਿਫਰੈਂਟ ਗੱਲ ਹੈਗੀ ਆ, ਪਰ ਜੇ ਅਸੀਂ ਸ਼ਰਾਬ ਦਾ ਹੀ ਲੈ ਕੇ ਚੱਲੀਏ ਤਾਂ ਉਹਨੂੰ ਕਿਸੇ ਮਾਤਰਾ ਦੇ ਵਿੱਚ ਕੰਜ਼ਿਊਮ ਕਰਨਾ ਜਿਹੜਾ ਹੈਗਾ ਉਹ ਅਲਕੋਹਲਿਕ ਨਹੀਂ ਕਹਾਉਂਦਾ ਗਾ। ਚਲੋ ਖੈਰ ਇਹਨੂੰ ਆਪਾਂ ਇਸ ਕਿਸੇ ਉਹ ਕਹਿੰਦੇ ਹੁੰਦੇ ਆ
ਫੇਰ ਕਦੇ
ਪੁਆਇੰਟ ਦੇ ਉੱਤੇ ਛੱਡਦੇ ਇਸ ਗੱਲ ਨੂੰ। ਤਾਂ ਇਹ ਸਾਡੀ ਓਵਰਆਲ ਗੱਲ ਦਾ ਆਪਾਂ ਜੇ ਕੰਕਲੂਡ ਕਰੀਏ ਤਾਂ ਅਸੀਂ ਬੇਸਿਕਲੀ ਇਸ ਗੱਲ ਦੇ ਉੱਤੇ ਗੱਲ ਕਰ ਰਹੇ ਸੀ ਕਿ ਦੇਖੋ ਜਿਸ ਤਰੀਕੇ ਨਾਲ ਜਿਹੜਾ ਸਨਸਨੀਖੇਜ ਖਬਰਾਂ ਜਿਹੜੀਆਂ ਕਿ ਟੀਵੀ ਦੇ ਉੱਤੇ ਸ਼ੁਰੂ ਹੋਈਆਂ ਸੀਗੀਆਂ ਤੇ ਹੁਣ ਸੋਸ਼ਲ ਮੀਡੀਆ ਪਲੇਟਫਾਰਮ ਆਉਣ ਦੇ ਨਾਲ ਬਿਲਕੁਲ ਇੱਕ ਵੱਖਰਾ ਤੇ ਜਿਹੜਾ ਹੈਗਾ ਇੱਕ ਬੜਾ ਕਰੂਪ ਜਿਹਾ ਰੂਪ ਧਾਰਨ ਕਰ ਚੁੱਕੀਆਂ, ਉਹਦੇ ਵਿੱਚੋਂ ਉਹਦੀ ਲਾਈਟ ਦੇ ਵਿੱਚੋਂ ਨਾ ਮਤਲਬ ਇੱਕ ਕਲੀਅਰ ਨਾ ਦੇਖੀ ਜਾਵੇ, ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਉਹਦੀਆਂ ਲੇਅਰਸ ਨੇ। ਮਤਲਬ ਸਾਡੀ 3 ਕਰੋੜ ਆਬਾਦੀ ਹੈਗੀ ਆ, ਉਹਦੇ ਵਿੱਚ ਸਾਡੇ ਬਹੁਤ ਜਿਹੜੇ ਨੌਜਵਾਨ ਹੈਗੇ ਆ ਉਹ ਬੜੀ ਸੋਹਣੀ ਜ਼ਿੰਦਗੀ ਜਿਹੜੀ ਹੈਗੀ ਉਹ ਜਿਉਂ ਰਹੇ ਆ, ਹੱਥੀਂ ਕੰਮ ਕਰਦੇ ਪਏ ਆ। ਬੇਸ਼ੱਕ ਉਹਨਾਂ ਲਈ ਸਰਕਾਰਾਂ ਜਿਹੜੀਆਂ ਹੈਗੀਆਂ ਉਸ ਤਰੀਕੇ ਦੀਆਂ ਓਪਰਚੁਨਿਟੀਜ਼ ਜਿਹੜੀਆਂ ਹੈਗੀਆਂ ਉਹ ਕ੍ਰੀਏਟ ਨਹੀਂ ਕਰ ਰਹੀਆਂ, ਮਾਈਗ੍ਰੇਸ਼ਨ ਹੋ ਰਹੀ ਹੈ, ਠੀਕ ਹੈ, ਉਹਨਾਂ ਨੂੰ ਜੇ ਇੱਥੇ ਕੁਛ ਨਹੀਂ ਲੱਗਦਾ ਤਾਂ ਉਹ ਮਾਈਗ੍ਰੇਟ ਹੋ ਰਹੇ ਨੇ, ਸਭ ਕਿਤੇ ਜਾ ਰਹੇ ਨੇ। ਬਟ ਜੇ ਮੇਰੇ ਨਾਲ ਤੁਸੀਂ ਬੈਟਰ ਜਾਣਦੇ ਹੋ ਕਿ ਜਿਹੜੀ ਡਰੱਗ ਦੀ ਸਮੱਸਿਆ ਪੰਜਾਬ ਤੇ ਕੈਨੇਡਾ ਦੇ ਵਿੱਚ ਕੋਈ ਬਹੁਤ ਹੀ ਡਿਫਰੈਂਟ ਨਹੀਂ ਹੈਗੀ। ਈਵਨ USA ਦੇ ਵਿੱਚ ਵੀ ਜਿਹੜੇ ਹੈਗੇ USA ਵੀ ਟੌਪ ਦੇ ਵਿੱਚ ਆਉਂਦਾ ਹੈਗਾ, ਜਿਹੜੇ ਟੌਪ 5 ਦੇ ਵਿੱਚ ਆਉਂਦਾ ਹੈਗਾ ਜਿੱਥੇ ਡਰੱਗ ਹੈਗੀ ਆ। ਤੁਸੀਂ ਕੈਨੇਡਾ, ਅਮੈਰੀਕਾ, UK ਚਲੇ ਜਾਓਗੇ, ਠੀਕ ਹੈ, ਤਾਂ ਉੱਥੇ ਵੀ ਜਿਹੜੀ ਹੈਗੀ ਆ ਡਰੱਗਸ ਦੇ ਨਾਲ ਉਹ ਕਹਿੰਦੇ ਹੁੰਦੇ ਆ ਉਹਦੇ ਜਾਲ ਦੇ ਵਿੱਚ ਫਸਣ ਦੇ ਚਾਂਸਸ ਓਨੇ ਕੀ ਆ ਜਿੰਨੇ ਕੁ ਪੰਜਾਬ ਚ ਰਹਿੰਦੇ ਹੋਏ ਨੇ। ਰੈਦਰ ਦੈਨ ਮੈਨੂੰ ਲੱਗਦਾ ਵੀ ਬਾਹਰ ਜਾ ਕੇ ਤਾਂ ਬੰਦਾ ਜਿਹੜਾ ਨੌਜਵਾਨ ਇੱਥੋਂ ਪਲੱਸ ਟੂ ਕਰਕੇ ਨਿਕਲ ਗਿਆ 20 ਸਾਲ ਤੋਂ ਥੱਲੇ ਦੀ ਏਜ ਦੇ ਵਿੱਚ ਹੈਗਾ, ਪਰਿਵਾਰ ਤੋਂ ਦੂਰ ਹੈਗਾ, ਜਾ ਕੇ ਉਹਨੇ ਇੱਕ ਨਵਾਂ ਸਰਕਲ ਕ੍ਰੀਏਟ ਕਰਨਾ ਹੈਗਾ, ਨਵੇਂ ਦੋਸਤ ਬਣਾਉਣੇ ਨੇ, ਠੀਕ ਹੈ, ਬੜਾ ਕੁਛ ਜ਼ਿੰਦਗੀ ਉਹਦੇ ਜਿਹੜਾ ਘਰੋਂ ਹੀ ਨਹੀਂ ਨਿਕਲਿਆ ਗਾ, ਜਿਹਨੇ ਮਤਲਬ ਕਿ 40-50 ਕਿਲੋਮੀਟਰ ਤੋਂ ਵੱਧ ਘਰ ਦੇ ਘੇਰੇ ਤੋਂ ਸਫ਼ਰ ਨਹੀਂ ਕੀਤਾ ਗਾ, ਜੇ ਗਿਆ ਵੀ ਤਾਂ ਕਿਤੇ ਘੁੰਮਣ ਗਿਆ ਹੋਊਗਾ, ਕਿੰਨੀ ਕੁ ਦੁਨੀਆ ਘੁੰਮ ਲਈ ਹੋਊਗੀ। ਉਦੋਂ ਜਦੋਂ ਉਹ ਜਾ ਕੇ ਇੱਕ ਨਵੀਂ ਦੁਨੀਆ ਦੇ ਵਿੱਚ ਵੱਸਦਾ ਤਾਂ ਮੈਨੂੰ ਲੱਗਦਾ ਪੰਜਾਬ ਨਾਲੋਂ ਜਾ ਕੇ ਉਹਦੇ ਉੱਥੇ ਡਰੱਗ ਅਡਿਕਟਡ ਹੋਣ ਦੇ ਚਾਂਸਸ ਜ਼ਿਆਦਾ ਨੇ। ਤਾਂ ਸਿਚੁਏਸ਼ਨ ਜਿਹੜੀ ਹੈਗੀ ਉਹ ਅਸੀਂ ਇਹ ਕਹਿ ਰਹੇ ਹਾਂ ਕਿ ਪੰਜਾਬ ਦੇ ਵਿੱਚ ਹੀ ਨਹੀਂ ਹੈਗੀ, ਕਿ ਮਹਾਰਾਸ਼ਟਰ ਜਿਹੜਾ ਹੈਗਾ, ਉੱਤਰ ਪ੍ਰਦੇਸ਼ ਹੈਗਾ, ਮਣੀਪੁਰ ਹੈਗਾ, ਇਹ ਸਟੇਟਾਂ ਦੇ ਵਿੱਚ ਵੀ ਡਰੱਗ ਜਿਹੜੀ ਹੈਗੀ ਆ ਓਡੀ ਹੀ ਵੱਡੀ ਸਮੱਸਿਆ ਹੈਗੀ ਆ। ਤੇ ਇਹਨੂੰ ਜੇ ਤੁਸੀਂ ਕਿਸੇ ਤਰੀਕੇ ਨਾਲ ਜਿਹੜੀਆਂ ਓਪੋਜੀਸ਼ਨ ਪਾਰਟੀਆਂ ਹੈਗੀਆਂ ਪਹਿਲਾਂ ਇੱਧਰ ਵਾਲੀ ਤੇ ਫਿਰ ਇੱਧਰ ਵਾਲੀ ਜਿਹੜੀ ਹੈਗੀ ਆ ਜਿਸ ਤਰੀਕੇ ਨਾਲ ਯੂਜ ਕਰਦੀਆਂ ਉਹਨੂੰ ਪੋਲੀਟੀਕਲ ਟੂਲ ਦੇ ਤੌਰ ਉਹ ਉਹਨੂੰ ਗਰਾਊਂਡ ਲੈਵਲ ਦੇ ਉੱਤੇ ਸਾਨੂੰ ਥੋੜੀ ਜਿਹੀ ਸੈਕਿੰਡ ਲੁੱਕ ਦੇਣੀ ਪਏਗੀ ਵੀ ਇਹ ਐਕਚੁਅਲ ਦੇ ਵਿੱਚ ਹੈ ਵੀ ਆ ਜਾਂ ਇਹਨੂੰ ਕਿਸੇ ਹੋਰ ਤਰੀਕੇ ਨਾਲ ਪ੍ਰੈਜੈਂਟ ਕੀਤਾ ਜਾ ਰਿਹਾ।
ਮੈਂ ਗੁਰਵਿੰਦਰ ਭਾਈ ਤੁਹਾਡੀ ਗੱਲ ਤੋਂ ਇਹ ਅੰਦਾਜ਼ਾ ਲਾਉਣਾ ਹੈ, ਆਪਾਂ ਇਹੀ ਕਹਿਣਾ ਚਾਹੁੰਦੇ ਹਾਂ ਤੇ ਮੈਂ ਵੀ ਮਹਿਸੂਸ ਕਰਦਾ ਕਿ ਇਹ ਪਾਰਟੀਆਂ ਨੇ ਇੱਕ ਦੂਜੇ ਨੂੰ ਨਸ਼ਿਆਂ ਦਾ ਅੰਦੋਲਨ ਬਣਾਇਆ ਜਿਹੜਾ ਉਹ ਇੱਕ ਦੂਜੇ ਨੂੰ ਠਿੱਠ ਕਰਨ ਲਈ ਬਣਾਇਆ, ਇਹ ਠਿੱਠ ਕਰਦੇ ਇੱਕ ਦੂਜੇ ਨੂੰ, ਇਹਨਾਂ ਲਈ ਉਹ ਨਹੀਂ ਹੈ ਕਿ ਜਾਂ ਉਹਨੂੰ ਕੱਚਾ ਕਰ ਦੋ ਜਿਹੜਾ ਆਇਆ, ਹਨਾ, ਉਹ ਠਿੱਠ ਕਰਨ ਲਈ ਵਰਤਿਆ ਜਾਂਦਾ ਇਸ਼ੂ, ਇਹ ਐਡਰੈਸ ਕਰਨ ਲਈ ਨਹੀਂ ਵਰਤਿਆ ਜਾਂਦਾ ਕਿ ਇਹਦਾ ਕੋਈ ਹੱਲ ਕੱਢਿਆ ਜਾਵੇ।
ਅਸੀਂ ਇਹ ਵੀ ਨਹੀਂ ਕਹਿੰਦੇ ਕਿ ਇਹ ਸਮੱਸਿਆ ਨਹੀਂ ਹੈਗੀ ਗੀ, ਕਿਉਂਕਿ ਸਾਡੀ ਉਹਨਾਂ ਜਿਹੜੀਆਂ ਹੈਗੀਆਂ ਮਾਵਾਂ ਦੇ ਨਾਲ ਹਮਦਰਦੀ ਹੈਗੀ ਆ, ਬਹੁਤ ਹਮਦਰਦੀ ਹੈਗੀ ਆ, ਜਿਹਨਾਂ ਦੇ ਪੁੱਤ ਜਿਹੜੇ ਹੈਗੇ ਕਿਸੇ ਨਸ਼ੇ ਦੇ ਵਿੱਚ ਚਲੇ ਗਏ ਨਾ ਜਾਂ ਹੈਗੇ ਨੇ, ਬਟ ਉਹਦੇ ਉਹਨਾਂ ਦੇ ਨਾਲ ਹੀ ਜਿਹੜਾ ਹੈਗਾ ਉਹ ਜਿਹੜਾ ਇੰਨੇ ਲੋਕ ਨੇ, ਠੀਕ ਆ, ਤੁਹਾਡੇ ਜਾਂ ਮੇਰੇ ਵਰਗੇ ਇੰਨੇ ਲੋਕ ਨੇ, ਕਮ ਸੇ ਕਮ ਸਾਨੂੰ ਉਹਨਾਂ ਦੇ ਨਾਲ ਨਾ ਜੋੜ ਕੇ ਦੇਖਿਆ ਜਾਵੇ ਵੀ ਕਿ ਇਹ ਇਹ ਪੂਰੇ ਦਾ ਪੂਰਾ ਜਿਹੜਾ ਪੰਜਾਬ ਦੀ ਜਿਹੜੀ ਜੋਗ੍ਰਾਫੀ ਹੈਗੀ ਹੈ ਜਿਹਦੇ ਵਿੱਚ ਇੰਨੇ ਲੋਕ ਵੱਸਦੇ ਨੇ, ਉਹਨਾਂ ਦੇ ਜਿਹੜੇ ਸਾਰੇ ਨੌਜਵਾਨ ਹੀ ਜਿਹੜੇ ਹੈਗੇ ਆ ਉਹ ਦਿਸ਼ਾਹੀਨ ਨੌਜਵਾਨ ਨੇ, ਉਹਨਾਂ ਨੂੰ ਆਪਦੇ ਫਿਊਚਰ ਦਾ ਨਹੀਂ ਪਤਾ ਹੈਗਾ, ਉਹ ਇੰਨੀ ਸੈਂਸ ਨਹੀਂ ਕਰ ਸਕਦੇ ਵੀ ਅਸੀਂ ਨਸ਼ਾ ਕਰਨਾ ਜਾਂ ਨਹੀਂ ਕਰਨਾ, ਉਹ ਇੱਕੋ ਰੱਸੇ ਜਿਹੜਾ ਹੈਗਾ ਸਾਡੇ ਇਸ ਪੂਰੀ ਟੋਕ ਨੂੰ ਜਿਵੇਂ ਇੱਕ ਲਾਈਨ ਦੇ ਵਿੱਚ ਕਹਿਣਾ ਹੋਵੇ ਤਾਂ ਪੂਰੇ ਪੰਜਾਬ ਨੂੰ ਪਲੀਜ਼ ਇੱਕੋ ਰੱਸੇ ਨਾ ਬੰਨੋ, ਥੋੜਾ ਹੋਰ ਜਿਹੜਾ ਹੈਗਾ ਸਾਨੂੰ ਡੀਪਲੀ ਸਟੱਡੀ ਕਰਨ ਦੀ ਲੋੜ ਹੈਗੀ ਆ
ਜੀ। ਗੁਰਵਿੰਦਰ ਜੀ ਬਹੁਤ ਵਧੀਆ ਗੱਲਬਾਤ ਕੀਤੀ ਬਾਈ ਜੀ, ਮੈਨੂੰ ਲੱਗਦਾ ਸੀ ਕਿ ਜਿੰਨਾ ਕੁ ਮੈਂ ਤੁਹਾਡੇ ਨਾਲ ਗਰਾਊਂਡ ਵਰਕ ਕੀਤਾ ਸੀ ਕਿ ਅਸੀਂ ਸਮੋਦਾਂਗੇ ਇਹਨੂੰ, ਪਰ ਇਹਦੇ ਵਿੱਚ ਕਾਫੀ ਜ਼ਿਆਦਾ ਨਵੀਆਂ ਡਾਇਮੈਂਸ਼ਨਸ ਐਡ ਕੀਤੀਆਂ ਤੁਸੀਂ, ਆਈ ਐਮ ਸੋ ਗ੍ਰੇਟਫੁਲ ਟੂ ਯੂ। ਆਪਾਂ ਇਸ ਕਨਵਰਸੇਸ਼ਨ ਨੂੰ ਅੱਗੇ ਤੋਂ ਜਾਰੀ ਰੱਖਾਂਗੇ ਜੀ, ਤਕਰੀਬਨ ਸ਼ਾਇਦ ਆਪਾਂ ਨੂੰ ਰੈਗੂਲਰ ਹਫ਼ਤਾਵਾਰੀ ਗੱਲ ਕਰਨੀ ਪਿਆ ਕਰੂਗੀ, ਕੋਈ ਦਿਨ ਮਿੱਤਰਾ ਪਊਗਾ।
ਕੋਈ ਗੱਲ ਨੀ, ਜਿਵੇਂ ਤੁਸੀਂ ਕਹੋਗੇ ਆਪਾਂ ਆਫ ਦੀ ਕਹਿੰਦੇ ਹੁੰਦੇ ਮਾਈਕ ਆਪਾਂ ਇਹਨੂੰ ਡਿਸਕਸ ਕਰ ਲਾਂਗੇ, ਤੇ ਸਾਰੇ ਹੀ ਸੁਣਨ ਵਾਲੇ ਜਿਹੜੇ ਸਰੋਤੇ ਨੇ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ, ਉਹਨਾਂ ਨੇ ਸਾਨੂੰ ਜਿੰਨਾ ਵੀ ਸਮਾਂ ਦਿੱਤਾ ਇਸ ਗੱਲਬਾਤ ਨੂੰ ਸੁਣਿਆ, ਤੇ ਤੁਹਾਡਾ ਵੀ ਪਤਾ ਨੀ ਤੁਸੀਂ ਹੁਣ ਮੈਨੂੰ ਕਿਵੇਂ ਲੱਭਿਆ ਹੈਗਾ, ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਇਸ ਪਲੇਟਫਾਰਮ ਨੂੰ ਦੇਣ ਲਈ।
ਥੈਂਕ ਯੂ ਵੈਰੀ ਮਚ ਗੁਰਵਿੰਦਰ ਜੀ, ਬਹੁਤ ਬਹੁਤ ਮਿਹਰਬਾਨੀ, ਤੇ ਗੁਰਵਿੰਦਰ ਜੀ ਦੇ ਗੁਣਾਂ ਦੀ ਖੁਸ਼ਬੂ ਕਰਕੇ ਉਹਨਾਂ ਨੂੰ ਆਪਣੇ ਆਪ ਹੀ ਅਸੀਂ ਲੱਭ ਲਿਆ, ਸੋ ਉਹਦੇ ਵਿੱਚ ਕੋਈ ਬਹੁਤਾ ਤਰੱਦਦ ਨੀ, ਮਿਹਨਤ ਨੀ ਕਰਦੇ ਪਈ। ਥੈਂਕ ਯੂ ਵੈਰੀ ਮਚ ਭਾਜੀ, ਹੈਵ ਅ ਗ੍ਰੇਟ ਡੇ। ਥੈਂਕ ਯੂ
ਥੈਂਕ ਯੂ ਥੈਂਕ ਯੂ ਭਾਜੀ, ਸਾਰਿਆਂ ਦਾ ਧੰਨਵਾਦ,
ਸ਼ੁਕਰੀਆ ਜੀ। ਤੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਫਿਰ ਅਸੀਂ ਅਗਲੇ ਮਹਿਮਾਨ ਰਾਜਾ ਪਾਸ਼ਾ ਜੀ ਦੇ ਨਾਲ ਗੱਲ ਕਰਾਂਗੇ।
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ।
ਏਸ਼ੀਅਨ ਫੂਡ ਸੈਂਟਰ ਦੀ ਸਾਰੀਆਂ ਹੀ ਲੋਕੇਸ਼ਨਸ ਤੇ ਲੱਗ ਗਈ ਹੈ 12 ਅਕਤੂਬਰ ਤੋਂ 23 ਅਕਤੂਬਰ ਤੱਕ ਦੁਸਹਿਰਾ ਅਤੇ ਨਵਰਾਤਰੀ ਸੇਲ। 9.07 kg ਕੁਆਲਿਟੀ ਹੋਲ ਵੀਟ ਆਟਾ 12.99, 20 ਪਾਊਂਡ ਸਵਰਨ ਮਲਟੀਗ੍ਰੇਨ ਆਟਾ 15.99, ਆਲਮੰਡਸ 4.99 ਪਰ ਪਾਊਂਡ, 4 ਪਾਊਂਡ ਏਸ਼ੀਅਨ ਬਲੈਕ ਚਨਾ 4.99, ਸਵੇਰਾ ਰਸਮਲਾਈ 7.99। ਗ੍ਰੋਸਰੀ ਤੋਂ ਇਲਾਵਾ ਇਹਨਾਂ ਕੋਲ ਵਨ ਸਵੰਨੀਆਂ ਫਰੈਸ਼ ਮਠਿਆਈਆਂ ਵੀ ਲੈ ਸਕਦੇ ਹੋ। ਨਵਰਾਤਰੀ ਪੂਜਾ ਅਤੇ ਦੁਸਹਿਰੇ ਲਈ ਖਾਸ ਸਮਾਨ ਵੀ ਲੈ ਸਕਦੇ ਹੋ। ਦੁਸਹਿਰਾ ਸੇਲ ਐਟ ਆਲ ਏਸ਼ੀਅਨ ਫੂਡ ਸੈਂਟਰ ਲੋਕੇਸ਼ਨਸ, ਕਾਲ ਐਟ 416-740-3262।
ਇੰਨਾ ਸੋਹਣਾ ਕਰ ਲਿਆ, ਹੁਣ ਅਪਲਾਈਂਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ।
ਹਾਂਜੀ, ਸਟੇਨਲੈਸ ਸਟੀਲ ਦੇ ਅਪਲਾਈਂਸਿਸ ਮਿਲਣਗੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ, ਜਿੱਥੇ ਫ੍ਰਿਜ, ਸਟੋਵ, ਡਿਸ਼ਵਾਸ਼ਰ, 3 ਪੀਸ ਕਿਚਨ ਬੰਡਲ, ਇਸ ਤੋਂ ਇਲਾਵਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਐਨਰਜੀ ਸੇਵਰ, ਐਨਰਜੀ ਸਟਾਰ, ਤੇ ਟੀਵੀ ਸੈਕਸ਼ਨ ਵਿੱਚ ਸੋਨੀ, ਸੈਮਸੰਗ, ਪੈਨਾਸੋਨਿਕ, ਸ਼ਾਰਪ, ਹਰ ਸਾਈਜ਼ ਤੇ ਹਰ ਬ੍ਰਾਂਡ ਦਾ ਟੀਵੀ ਵਿਦ ਲੋਐਸਟ ਪ੍ਰਾਈਸਿਸ ਇਨ ਦ ਟਾਊਨ, ਸਿਰਫ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ, 801 Bowie Drive West, Brampton, ya call karo 905-450-2882-905-450-2828।
आइए मिलजुल कर मनाते हैं अलामा इकबाल डे, सैटरडे नवंबर 11 ठीक शाम 5 बजे से रात 10 बजे। स्पेशल गेस्ट डॉक्टर सैयद तकी आब्दी, जनाब करमत अल्लाह गौरी साहब, फ्री गिफ्ट, उमरा टिकट्स और बहुत से लकी ड्रॉज। टिकट सिर्फ $40 जिसमें डिनर, एपिटाइजर दोनों शामिल, लिमिटेड स्पीचेस, नगमे, अलामा इकबाल लाइव म्यूजिकल कलाम। इकबाल डे नवंबर 11 स्टेट बैंक्वेट हॉल। फॉर टिकट्स प्लीज कॉल असगर भट्टी 6478068116 और कुत्सिया हुसैनी 4785943522।
Good morning everyone, you're listening to WTUR 770 AM, your trusted source for news and information. Here comes your host Ramanjeet Sidhu with the current affairs.
The current affairs ਦੇ ਆਖਰੀ ਦੌਰ ਵਿੱਚ ਹੈ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਕੁਝ ਸੂਚਨਾਵਾਂ ਨੇ ਤੁਹਾਡੇ ਲਈ। ਮੋਮਿਨ ਹਲਾਲ ਮੀਟ ਐਂਡ ਗ੍ਰੋਸਰੀ ਸਟੋਰ ਸਾਡੇ ਪ੍ਰੋਗਰਾਮ ਦੇ ਸਪਾਂਸਰ ਨੇ। 6 ਅਕਤੂਬਰ 2023 ਤੋਂ ਨਵੀਂ ਮੈਨੇਜਮੈਂਟ ਦੇ ਹੇਠ ਇਹਨਾਂ ਨੇ ਸੇਵਾਵਾਂ ਦੇਣੀਆਂ ਸ਼ੁਰੂ ਕੀਤੀਆਂ ਨੇ, ਤੇ ਇਨ ਸਟੋਰ ਗਰੋਸਰੀ ਆਈਟਮਸ ਜੇ ਪਰਚੇਸ ਕਰਦੇ ਹੋ ਤਾਂ ਤੁਹਾਨੂੰ 5% ਤੱਕ ਦਾ ਡਿਸਕਾਊਂਟ ਇੱਥੋਂ ਮਿਲ ਸਕਦਾ। ਬਾਕੀ ਸਪੈਸ਼ਲ ਪ੍ਰਾਈਸਿਸ ਵਿੱਚ ਲੈਂਬ ਸ਼ੋਲਡਰ 799 ਪਰ ਪਾਊਂਡ, ਬੀਫ ਕੀਮਾ $449 ਪਰ ਪਾਊਂਡ, ਤੇ ਇਸੇ ਤਰ੍ਹਾਂ ਚਿਕਨ ਲੈਗਸ ਐਸ ਇਜ਼ $249 ਪਰ ਪਾਊਂਡ ਦੇ ਹਿਸਾਬ ਨਾਲ। ਸਵੇਰੇ 10 ਵਜੇ ਤੋਂ ਰਾਤ ਨੂੰ 9 ਵਜੇ ਤੱਕ ਇਹ ਸਟੋਰ ਖੁੱਲ੍ਹਾ ਰਹਿੰਦਾ। 1010 Green Crescent, Unit 12, Mississauga, 905-286-1998. 905-286-1998 ਇਹਨਾਂ ਦਾ ਨੰਬਰ ਹੈ ਜੀ। ਤੇ ਇਸੇ ਤਰ੍ਹਾਂ ਹੀ ਤੁਸੀਂ ਮਯੰਕ ਭਟਨਾਗਰ ਜੀ ਨੂੰ 647-702-2023 647-702-2023 ਤੇ ਫੋਨ ਕਰਕੇ ਇਹਨਾਂ ਤੋਂ ਲਾਈਨ ਆਫ ਕ੍ਰੈਡਿਟ ਤੇ ਹੋਰ ਫਾਈਨੈਂਸ਼ੀਅਲ ਸੇਵਾਵਾਂ ਦੇ ਬਾਰੇ ਜਾਣਕਾਰੀ ਲੈ ਸਕਦੇ ਹੋ। ਰਾਜਾ ਸਵਾਦ ਸਾਡੇ ਨਾਲ ਪ੍ਰੋਗਰਾਮ ਚ ਜੁੜ ਗਏ ਨੇ। ਰਾਜਾ ਜੀ ਵੈਲਕਮ, ਗੁੱਡ ਮਾਰਨਿੰਗ, ਹਾਊ ਆਰ ਯੂ ਡੂਇੰਗ
ਜੀ? ਜੀ ਗੁੱਡ ਮਾਰਨਿੰਗ, ਥੈਂਕ ਯੂ ਸੋ ਮਚ, ਕੀ ਹਾਲ ਚਾਲ ਜਨਾਬ?
ਬਹੁਤ ਮਿਹਰਬਾਨੀ ਜੀ, ਬਹੁਤ ਵਧੀਆ। ਤੇ ਰਾਜਾ ਸਾਹਿਬ ਤੁਹਾਡੀ ਵੇਟ ਕਰ ਰਹੇ ਸੀ ਜੀ, ਸਾਡੇ ਸਰੋਤਿਆਂ ਨੂੰ ਬਹੁਤ ਕੁਛ ਜਾਣਕਾਰੀਆਂ
ਜੀ। ਤੁਹਾਡੀ ਆਵਾਜ਼ ਕੱਟ ਕੇ ਦੁਬਾਰਾ ਰਿਪੀਟ ਕਰਿਓ ਪਲੀਜ਼
ਜੀ। ਰਾਜਾ ਸਾਹਿਬ ਤੁਹਾਡੀ ਵੇਟ ਕਰ ਰਹੇ ਸੀਗੇ ਜੀ ਕਿ ਤੁਹਾਡੇ ਨਾਲ ਫੋਨ ਮਿਲ ਜਾਵੇ ਤੇ ਫਿਰ ਤੁਹਾਡੀਆਂ ਆਫਰਿੰਗ ਡੀਲਸ ਤੇ ਕੀ ਤੁਸੀਂ ਸਰਵਿਸਿਸ ਦੇ ਰਹੇ ਹੋ ਉਹਨਾਂ ਬਾਰੇ ਦੱਸੋ।
ਜਨਾਬ ਬਹੁਤ ਸ਼ੁਕਰੀਆ ਤੁਸੀਂ ਵੇਟ
ਜੀ। ਜ਼ਰੂਰ ਮੈਂ ਡੀਲ ਤੁਹਾਨੂੰ ਦੱਸਣਾ ਜੀ। ਤੁਹਾਡੇ ਕੋਲ ਦੋ ਗੱਡੀਆਂ ਨੇ ਤੇ ਇੱਕ ਕਾਰ ਹੈ, ਤੁਸੀਂ ਇੰਸ਼ੋਰੈਂਸ ਕੋਟੇਸ਼ਨ ਲੈਂਦੇ ਹੋ ਤੇ 1775,000 ਦੀ ਮੈਂ ਸੇਵਿੰਗ ਦੇ ਰਿਹਾ ਇਸ ਟਾਈਮ ਤੁਹਾਨੂੰ, ਮਲਟੀ ਵਹੀਕਲ ਡਿਸਕਾਊਂਟ ਤੇ ਕਾਰ ਪਲੱਸ ਹੋਮ ਡਿਸਕਾਊਂਟ ਮਿਲਾ ਕੇ। ਤੇ ਜੇ ਤੁਹਾਡਾ ਰਿਨਿਊਅਲ ਆ ਗਿਆ ਆਲਰੇਡੀ, ਤੁਹਾਨੂੰ ਪਤਾ ਤੁਹਾਡੇ ਨੈਕਸਟ ਈਅਰ ਦੀ ਕੀ ਪ੍ਰਾਈਸ ਹੋਣੀ ਹੈ, ਜਾਂ ਤੁਸੀਂ ਸਮਝਦੇ ਹੋ ਕਿ ਤੁਸੀਂ ਜ਼ਿਆਦਾ ਪੇ ਕਰ ਰਹੇ ਹੋ, ਤੁਹਾਨੂੰ ਸ਼ਾਪ ਅਰਾਊਂਡ ਕਰਨਾ ਚਾਹੀਦਾ ਹੈ, ਤੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ। ਮੇਰਾ ਕਾਲ ਬੈਕ ਨੰਬਰ ਹੈ ਜੀ, ਕਾਲ ਨੰਬਰ ਐਕਚੁਅਲੀ ਸੈੱਲ ਫੋਨ ਨੰਬਰ 647-290-3773। ਨਾਲੇ ਤੁਸੀਂ ਓਨਟਾਰੀਓ ਦੇ ਵਿੱਚ ਕਿਹੜੇ ਵੀ ਹੋ, ਐਸ ਲੌਂਗ ਐਸ ਯੂ ਲਿਵ ਇਨ ਓਨਟਾਰੀਓ ਯੂ ਕੈਨ ਕੰਟੈਕਟ ਮੀ, ਕਿਉਂਕਿ ਮੇਰੇ ਕੋਲ ਓਨਟਾਰੀਓ ਦਾ ਲਾਇਸੈਂਸ ਹੈ। ਆਲ ਸਟੇਟ ਦੇ ਵਾਸਤੇ ਮੈਂ ਕੰਮ ਕਰ ਰਿਹਾ, ਮਤਲਬ ਆਲ ਸਟੇਟ ਦੇ ਨਾਲ ਮੈਂ ਕੰਮ ਕਰ ਰਿਹਾ, ਤੇ ਤੁਸੀਂ ਮੈਨੂੰ ਕੋਟੇਸ਼ਨ ਦੇ ਵਾਸਤੇ ਕਾਲ ਕਰ ਸਕਦੇ ਹੋ। ਦੇਰ ਇਜ਼ ਨੋ ਓਬਲੀਗੇਸ਼ਨ, ਕੋਟੇਸ਼ਨ ਲਓ। ਜੇ ਤੁਹਾਨੂੰ ਪ੍ਰਾਈਸ ਨਹੀਂ ਪਸੰਦ ਆਉਂਦੀ ਤੇ ਤੁਹਾਡੀ ਆਪਣੀ ਮਰਜ਼ੀ ਹੈ, ਤੁਹਾਨੂੰ ਪਸੰਦ ਆਉਂਦੀ ਹੈ ਤੇ ਤੁਸੀਂ ਪ੍ਰੋਸੀਡ ਕਰੋ। ਤੇ ਰਾਜਨ ਸਾਹਿਬ ਤੁਸੀਂ ਮੈਨੂੰ ਪਿਛਲੀ ਵਾਰ ਵੀ ਦੱਸਿਆ ਸੀ ਤੇ ਮੈਂ ਹੁਣ ਵੀ ਚਾਹੁੰਦਾ ਕਿ ਤੁਹਾਡਾ ਇਹ ਨੰਬਰ ਤੁਹਾਡੀਆਂ ਸੇਵਾਵਾਂ ਪੂਰੇ ਓਨਟਾਰੀਓ ਪ੍ਰੋਵਿੰਸ ਦੇ ਲੋਕ ਹਾਸਲ ਕਰ ਸਕਦੇ ਕਿਤੋਂ ਵੀ ਫੋਨ ਕਰਕੇ। ਸੋ ਯੂ ਆਰ ਅਵੇਲੇਬਲ ਅਕ੍ਰੋਸ ਓਨਟਾਰੀਓ?
ਜੀ ਜੀ ਬਿਲਕੁਲ, ਕਿਉਂਕਿ ਓਨਟਾਰੀਓ ਪ੍ਰੋਵਿੰਸ਼ੀਅਲ ਹੁੰਦੇ ਨੇ ਨਾ ਲਾਇਸੈਂਸਿੰਗ, ਤੇ ਓਨਟਾਰੀਓ ਦੇ ਵਿੱਚ ਮੈਂ ਲਾਇਸੈਂਸ ਹਾਂ, ਤੁਸੀਂ ਓਨਟਾਰੀਓ ਦੇ ਵਿੱਚ ਇੰਸ਼ੋਰੈਂਸ ਚਾਹੀਦੀ ਹੈ, ਐਜ਼ ਲੌਂਗ ਐਜ਼ ਯੂ ਲਿਵ ਇਨ ਓਨਟਾਰੀਓ ਤੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ।
ਪਟੇਲ ਜੀ ਹੈਵ ਅ ਗ੍ਰੇਟ ਡੇ
ਜੀ। ਜਨਾਬ ਮੈਂ ਇੱਕ ਵਾਰੀ ਫਿਰ ਨੰਬਰ ਰਿਪੀਟ ਕਰਦੇ ਹਾਂ ਜੇ ਕਿਸੇ ਨੇ ਮਿਸ ਕਰ ਦਿੱਤਾ, ਤੇ 647-290-3773
ਜੀ। ਬਹੁਤ ਮਿਹਰਬਾਨੀ ਰਾਜਾ ਸਾਹਿਬ ਦਾ ਨੰਬਰ ਹੈ ਜੀ 647-290-3773 647-290-3773। ਪਾਸ਼ਾ ਸਾਹਿਬ ਬਹੁਤ ਬਹੁਤ ਮਿਹਰਬਾਨੀ ਜੀ, ਹੈਵ ਅ ਗ੍ਰੇਟ ਡੇ, ਥੈਂਕ ਯੂ
ਜੀ, ਥੈਂਕ ਯੂ, ਸ਼ੁਕਰੀਆ।
ਇਹਦੇ ਨਾਲ ਜੀ ਪ੍ਰੋਗਰਾਮ ਦੀ ਸਮਾਪਤੀ ਹੁਣ ਤੁਹਾਡੇ ਲਈ ਪੇਸ਼ ਹੋਣਗੀਆਂ ਖਬਰਾਂ, ਤੇ ਮੈਂ ਕੱਲ ਦੁਬਾਰਾ ਕੁਝ ਨਵੇਂ ਟੌਪਿਕ ਲੈ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗਾ। ਹੈਵ ਅ ਗ੍ਰੇਟ ਡੇ ਐਂਡ ਸੀ ਯੂ ਟੁਮਾਰੋ। ਤੇ ਕੱਲ ਸਵੇਰੇ 7 ਵਜੇ ਇਹ ਪ੍ਰੋਗਰਾਮ ਸ਼ੁਰੂ ਹੋਏਗਾ, ਸੋ 1 ਘੰਟਾ ਪਹਿਲਾਂ ਮੇਰੇ ਪ੍ਰੋਗਰਾਮ ਦੀ ਚੇਂਜਸ ਹੋਏ ਨੇ, ਸੋ ਮੇਰਾ ਪ੍ਰੋਗਰਾਮ ਕੱਲ ਤੋਂ 7 to 9 ਹੋਇਆ ਕਰੇਗਾ ਰਾਦਰ ਦੈਨ 8 to 10। ਸੋ ਕੱਲ ਸਵੇਰੇ 7 ਵਜੇ ਮੈਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋ ਜਾਵਾਂਗਾ, ਤੇ ਤੁਸੀਂ ਪ੍ਰੋਗਰਾਮ ਲਈ ਟਿਊਨ ਕਰਨਾ 1 ਘੰਟਾ ਪਹਿਲਾਂ, ਥੋੜਾ ਜਿਹਾ ਹੋਰ ਸਾਜਰੇ ਜਾਗ ਕੇ ਅਸੀਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ। ਕੱਲ ਸਵੇਰੇ 7 ਵਜੇ ਮਿਲਦੇ ਹਾਂ ਜੀ
770 AM ਤੇ। ਖਬਰਾਂ ਦੇ ਇਸ ਬੁਲੇਟਿਨ ਦੇ ਵਿਚ ਮੈਂ ਹਾਂ SR ਠਾਕੁਰ। ਸਭ ਤੋਂ ਪਹਿਲਾਂ ਬੁਲੇਟਿਨ ਦੀਆਂ ਖਾਸ ਖਾਸ ਖਬਰਾਂ। ਓਨਟਾਰੀਓ ਦੀ ਐਲੀਮੈਂਟਰੀ ਟੀਚਰਸ ਫੈਡਰੇਸ਼ਨ ਨੇ ਹੜਤਾਲ ਦੇ ਪੱਖ ਵਿਚ ਪਾਈਆਂ ਵੋਟਾਂ। ਹਿਊਸਟਨ ਚ ਏਅਰ ਕੈਨੇਡਾ ਦੇ ਜਹਾਜ਼ ਨੂੰ ਕਰਨੀ ਪਈ ਐਮਰਜੈਂਸੀ ਲੈਂਡਿੰਗ। ਹਥਿਆਰਬੰਦ ਕਾਰਜੈਕਿੰਗ ਕਰਨ ਵਾਲੇ 14 ਤੇ 16 ਸਾਲਾਂ ਦੇ 2 ਲੜਕੇ ਹੋਏ ਗ੍ਰਿਫ਼ਤਾਰ ਤੇ 2 ਫਰਾਰ। ਸਕੂਲ ਵਿਚ ਵਾਪਰੀ ਚੂਰੇਬਾਜ਼ੀ ਦੀ ਘਟਨਾ ਵਿਚ 17 ਸਾਲਾਂ ਲੜਕਾ ਹੋਇਆ ਜ਼ਖਮੀ। ਹੁਣ ਖਬਰਾਂ ਵਿਸਥਾਰ ਨਾਲ। ਓਨਟਾਰੀਓ ਦੇ ਪਬਲਿਕ ਐਲੀਮੈਂਟਰੀ ਟੀਚਰਸ ਦੇ ਵਿਚੋਂ ਬਹੁਤ ਗਿਣਤੀ ਨੇ ਹੜਤਾਲ ਕਰਨ ਦੇ ਹੱਕ ਵਿਚ ਵੋਟ ਕੀਤੈ। ਐਲੀਮੈਂਟਰੀ ਟੀਚਰਸ ਫੈਡਰੇਸ਼ਨ ਆਫ਼ ਓਨਟਾਰੀਓ ਦੇ ਮੈਂਬਰਾਂ ਦੇ ਵਿਚੋਂ 95% ਨੇ ਲੋੜ ਪੈਣ ਉਤੇ ਹੜਤਾਲ ਕਰਨ ਦੇ ਪੱਖ ਵਿਚ ਵੋਟ ਪਾਈ ਐ। ETFO ਦੀ ਪ੍ਰੈਜ਼ੀਡੈਂਟ ਕੈਰਨ ਬਰਾਊਨ ਨੇ ਇਕ ਰਿਲੀਜ਼ ਵਿਚ ਆਖਿਆ ਕਿ ਹੜਤਾਲ ਦੇ ਇਸ ਫੈਸਲੇ ਦੇ ਨਾਲ ਸਰਕਾਰ ਨੂੰ ਵੀ ਕੰਨ ਹੋ ਜਾਣੇ ਚਾਹੀਦੇ ਨੇ। ਉਨ੍ਹਾਂ ਨੇ ਆਖਿਆ ਕਿ ਸਾਡੇ ਮੈਂਬਰ 1 ਸਾਲ ਤੋਂ ਵੀ ਵੱਧ ਸਮੇਂ ਤੋਂ ਕੰਟਰੈਕਟ ਤੋਂ ਬਿਨਾਂ ਹੀ ਕੰਮ ਕਰ ਰਹੇ ਨੇ ਤੇ ਉਨ੍ਹਾਂ ਦੇ ਸਬਰ ਦਾ ਬੰਨ ਹੁਣ ਟੁੱਟਣ ਵਾਲਾ। ਅਸੀਂ ਚਾਹੁੰਦੇ ਹਾਂ ਕਿ ਸਰਕਾਰ ਟਾਲਮਟੋਲ ਵਾਲੀ ਨੀਤੀ ਨੂੰ ਛੱਡ ਕੇ ਸਾਰੇ ਮੈਂਬਰਾਂ ਦੀਆਂ ਮੁੱਖ ਤਰਜੀਹਾਂ ਵੱਲ ਗੰਭੀਰਤਾ ਦੇ ਨਾਲ ਵਿਚਾਰ ਕਰੇ।
ਇਨ੍ਹਾਂ ਤਰਜੀਹਾਂ ਵਿਚ ਸਪੈਸ਼ਲ ਲੋੜਾਂ ਵਾਲੇ ਵਿਦਿਆਰਥੀਆਂ ਨੂੰ ਹੋਰ ਸਮਰਥਨ ਮੁਹੱਈਆ ਕਰਵਾਉਣਾ, ਐਜੂਕੇਸ਼ਨ ਵਿਚ ਸਟਾਫ ਦੇ ਸੰਕਟ ਨੂੰ ਦੂਰ ਕਰਨਾ, ਜਾਇਜ਼ ਕੰਪਨਸੇਸ਼ਨ ਦੀ ਪੇਸ਼ਕਸ਼ ਬਾਰੇ ਵਿਚਾਰ ਕਰਨਾ ਅਤੇ ਸਕੂਲ ਵਿਚ ਹਿੰਸਾ ਨੂੰ ਰੋਕਣ ਲਈ ਉਪਰਾਲੇ ਕਰਨਾ ਆਦਿ ਸ਼ਾਮਲ ਹੈ। ਇਥੇ ਦੱਸਣਾ ਇਹ ਵੀ ਬਣਦਾ ਹੈ ਕਿ ਅਜੇ ਇਸ ਸਬੰਧ ਵਿਚ ਗੱਲਬਾਤ ਜਾਰੀ ਹੈ ਤੇ ਹੜਤਾਲ ਕਦੋਂ ਕੀਤੀ ਜਾਵੇਗੀ ਇਸ ਬਾਰੇ ਯੂਨੀਅਨ ਵੱਲੋਂ ਕੋਈ ਐਲਾਨ ਨਹੀਂ ਕੀਤਾ ਗਿਆ। ਇਸ ਦੌਰਾਨ ਸੋਸ਼ਲ ਮੀਡੀਆ ਉਤੇ ਜਾਰੀ ਕੀਤੇ ਗਏ ਬਿਆਨ ਦੇ ਵਿਚ ਓਨਟੈਰੀਓ ਦੇ ਸਿੱਖਿਆ ਮੰਤਰੀ ਸਟੀਫਨ ਲੀਚੇ ਨੇ ਹੜਤਾਲ ਦੀ ਖ਼ਬਰ ਨੂੰ ਬਹੁਤ ਹੀ ਨਿਰਾਸ਼ਾਜਨਕ ਫੈਸਲਾ ਕਰਾਰ ਦਿੱਤਾ ਹੈ। ਉਨ੍ਹਾਂ ਨੇ ਡੀਨ ਨੂੰ ਸਿਰੇ ਨਾ ਚੜਾਉਣ ਦੇ ਲਈ ETFO ਨੂੰ ਜ਼ਿੰਮੇਵਾਰ ਠਹਿਰਾਇਆ। ਓਨਟੈਰੀਓ ਕੈਥੋਲਿਕ ਟੀਚਰਸ ਐਸੋਸੀਏਸ਼ਨ ਵੀ ਬੁੱਧਵਾਰ ਜਾਂ ਫਿਰ ਵੀਰਵਾਰ ਨੂੰ ਹੜਤਾਲ ਵਾਸਤੇ ਵੋਟਾਂ ਪੁਆਏਗੀ। ਟੋਰਾਂਟੋ ਤੇ ਮੈਕਸੀਕੋ ਸਿਟੀ ਜਾ ਰਹੀ ਏਅਰ ਕੈਨੇਡਾ ਦੀ ਇਕ ਫਲਾਈਟ ਨੂੰ ਪਿਛਲੇ ਹਫ਼ਤੇ ਹਿਊਸਟਨ ਚ ਐਮਰਜੈਂਸੀ ਲੈਂਡਿੰਗ ਕਰਨੀ ਪਈ। ਕੈਨੇਡੀਅਨ ਏਅਰਲਾਈਨ ਦੇ ਅਨੁਸਾਰ 13 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਇਹ ਜਹਾਜ਼ 166 ਪੈਸੰਜਰਸ ਨੂੰ ਲੈ ਕੇ ਜਾ ਰਿਹਾ ਸੀ ਜਦੋਂ ਜਹਾਜ਼ ਦੀ ਏਅਰ ਕੰਡੀਸ਼ਨਿੰਗ ਦੇ ਵਿਚ ਕੋਈ ਗੜਬੜੀ ਹੋਣ ਦੇ ਕਾਰਨ ਕੈਬਿਨ ਦਾ ਏਅਰ ਪ੍ਰੈਸ਼ਰ ਘਟ ਗਿਆ। ਏਅਰ ਕੈਨੇਡਾ ਦੇ ਬੁਲਾਰੇ ਪੀਟਰ ਫਿਟਸ ਪੈਟ੍ਰਿਕ ਨੇ ਬੁੱਧਵਾਰ ਨੂੰ ਜਾਰੀ ਕੀਤੇ ਗਏ ਬਿਆਨ ਵਿਚ ਦਸਿਆ ਕਿ ਸਾਡੇ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਦੇ ਅਨੁਸਾਰ ਪਾਇਲਟ ਨੂੰ ਜਹਾਜ਼ 10,000 ਫੁੱਟ ਤੋਂ ਹੇਠਾਂ ਲਿਆਉਣਾ ਪਿਆ ਤੇ ਆਕਸੀਜਨ ਮਾਸਕ ਵੀ ਨਿਕਲ ਆਏ, ਪਰ ਉਨ੍ਹਾਂ ਦੀ ਵਰਤੋਂ ਦੀ ਲੋੜ ਨਹੀਂ ਪਈ ਕਿਉਂਕਿ ਕੈਬਿਨ ਵਿਚ ਲੋੜੀਂਦੀ ਆਕਸੀਜਨ ਸੀ। ਪਾਇਲਟ ਵੱਲੋਂ ਐਮਰਜੈਂਸੀ ਲੈਂਡਿੰਗ ਦੀ ਬੇਨਤੀ ਕੀਤੀ ਗਈ ਤੇ ਉਨ੍ਹਾਂ ਨੂੰ ਹਿਊਸਟਨ ਚ ਉਤਰਨ ਦੇ ਲਈ ਥਾਂ ਮਿਲ ਗਈ। ਬੋਇੰਗ 737 ਮੈਕਸ ਜਹਾਜ਼ ਸਹੀ ਸਲਾਮਤ ਲੈਂਡ ਕਰ ਗਿਆ ਤੇ ਕਿਸੇ ਵੀ ਪੈਸੰਜਰ ਜਾਂ ਫਿਰ ਅਮਲੇ ਨੂੰ ਕੋਈ ਸੱਟ ਫੇਟ ਨਹੀਂ ਲੱਗੀ। ਏਅਰ ਕੈਨੇਡਾ ਨੇ ਆਖਿਆ ਕਿ ਉਨ੍ਹਾਂ ਦੇ ਵੱਲੋਂ ਪੈਸੰਜਰਸ ਨੂੰ ਗੁੱਡਵਿਲ ਕੰਪਨਸੇਸ਼ਨ ਤੇ ਐਕੋਮੋਡੇਸ਼ਨ ਮੁਹੱਈਆ ਕਰਵਾਈ ਗਈ ਤੇ ਅਗਲੇ ਦਿਨ ਉਹ ਮੁੜ ਪੈਸੰਜਰ ਨੂੰ ਲੈ ਕੇ ਰਵਾਨਾ ਹੋ ਸਕੇ। ਰੈਕਸਡੇਲ ਦੇ ਵਿਚ ਹਥਿਆਰਬੰਦ ਕਾਰਜੈਕਿੰਗ ਦੇ ਮਾਮਲੇ ਚ ਦੋ ਲੜਕਿਆਂ ਨੂੰ ਚਾਰਜ ਕੀਤਾ ਗਿਐ। ਟੋਰਾਂਟੋ ਪੁਲਿਸ ਹੋਰਨਾਂ ਮਸ਼ਕੂਕਾਂ ਦੀ ਹੁਣ ਭਾਲ ਕਰ ਰਹੀ ਹੈ। ਮੰਗਲਵਾਰ ਨੂੰ ਕਾਰਜੈਕਿੰਗ ਦੀਆਂ ਖ਼ਬਰਾਂ ਮਿਲਣ ਤੋਂ ਬਾਅਦ ਰਾਤ 8:45 ਦੇ ਨੇੜੇ ਤੇੜੇ ਪੁਲਿਸ ਐਲਬੀਅਨ ਰੋਡ ਤੇ ਮਾਰਟਨ ਗਰੋਵ ਰੋਡ ਇਲਾਕੇ ਵਿਚ ਪਹੁੰਚੀ। ਪੁਲਿਸ ਨੇ ਦਸਿਆ ਕਿ ਇਕ ਵਿਅਕਤੀ ਇਕ ਪੈਸੰਜਰ ਦੇ ਨਾਲ 2023 ਮਾਡਲ ਦੀ ਹੁੰਡਾਈ ਐਲਾਂਤਰਾ ਵਿਚ ਰਿਹਾਇਸ਼ੀ ਇਲਾਕੇ ਵਿਚੋਂ ਜਾ ਰਿਹਾ ਸੀ ਜਦੋਂ ਚਾਰ ਮਸ਼ਕੂਕਾਂ ਨੇ ਕਾਲੇ ਰੰਗ ਦੀ ਸੈਡਾਨ ਉਨ੍ਹਾਂ ਦੀ ਗੱਡੀ ਤੇ ਪਿੱਛੇ ਲਗਾ ਦਿੱਤੀ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਮਸ਼ਕੂਕਾਂ ਨੇ ਆਪਣੀ ਗੱਡੀ ਦੇ ਨਾਲ ਐਲਾਂਤਰਾ ਨੂੰ ਪਿੱਛੇ ਹਲਕਾ ਜਿਹਾ ਛੋਇਆ ਤਾਂ ਐਲਾਂਤਰਾ ਦੇ ਡਰਾਈਵਰ ਨੇ ਉਨ੍ਹਾਂ ਨੂੰ ਰਾਹ ਦੇਣ ਦੇ ਲਈ ਆਪਣੀ ਗੱਡੀ ਇਕ ਪਾਸੇ ਕਰਕੇ ਰੋਕ ਲਈ।
The views expressed on the preceding program may not necessarily be those of the owner or management of WTOR radio station.
ਖੂਬਸੂਰਤੀ ਵਧਾਉਣ ਲਈ, ਉਮਰ ਛਪਾਉਣ ਲਈ ਦੇਸੀ ਕੈਨੇਡੀਅਨ ਨੈਚੁਰਲ ਹੇਅਰ ਕਲਰ ਸ਼ੈਂਪੂ, ਵਾਲ ਕਾਲੇ ਜਾਂ ਡਾਰਕ ਬਰਾਊਨ ਕਰਨ ਦੇ ਲਈ 7 ਮਿੰਟ ਲਗਾ ਕੇ ਇੰਤਜ਼ਾਰ ਕਰੋ। ਤੁਹਾਡੇ ਵਾਲ ਲਿਸ਼ਕਾਂ ਮਾਰਨਗੇ। ਕਲਰ 20 ਤੋਂ 25 ਦਿਨਾਂ ਤੱਕ ਖਰਾਬ ਨਹੀਂ ਹੋਏਗਾ ਤੇ ਨਾ ਹੀ ਦੀਵਾਰਾਂ ਤੇ ਬਾਥ ਟੱਬ ਖਰਾਬ ਕਰੇਗਾ। ਆਪਣੇ ਨੇੜਲੀ ਬ੍ਰਾਂਚ ਤੋਂ ਕਲਰ ਅਤੇ ਕੈਨੇਡੀਅਨ ਲੋਕਲ ਫਾਰਮ ਤੋਂ ਤਿਆਰ ਕੀਤਾ ਹਨੀ ਖਰੀਦਣ ਲਈ ਵੈਬਸਾਈਟ desicanadian.com ਤੇ ਜਾਓ ਜਾਂ ਰਾਮਾ ਗਿੱਲ ਨੂੰ ਫੋਨ ਕਰੋ 519-569-9282 519-569-9282।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773 ऑल स्टेट के साथ अब महफूज हाथों में है। टर्म्स एंड कंडीशन अप्लाई।
ਰੀਅਲ ਇਸਟੇਟ ਦੀ ਦੁਨੀਆ ਵਿੱਚ ਤੁਹਾਡੀ ਕਾਮਯਾਬੀ ਐਗਜ਼ੀਕਿਊਟਿਵ ਹੋਮਸ ਰਿਅਲਟੀ, ਜਿੱਥੇ ਤੁਸੀਂ 1.5 ਲੱਖ ਤੋਂ 2 ਲੱਖ ਸਾਲ ਦਾ ਕਮਾ ਸਕਦੇ ਹੋ। ਇਸ ਤੋਂ ਅਲਾਵਾ ਫ੍ਰੀ ਬਾਇਰ ਐਂਡ ਸੈਲਰ ਲੀਡਸ, VIP ਐਕਸੈਸ ਟੂ ਪ੍ਰੀ ਕੰਸਟਰਕਸ਼ਨ ਪ੍ਰੋਜੈਕਟਸ, 1-on-1 ਸੇਲਸ ਐਂਡ ਮਾਰਕੀਟਿੰਗ ਮੈਂਟਰਸ਼ਿਪ, ਟੀਚ ਐਂਡ ਟ੍ਰੇਨ ਪ੍ਰੋਗਰਾਮ, ਸਟੇਟ ਆਫ ਆਰਟ ਮਾਡਰਨ ਆਫਿਸ ਵਿਦ ਪ੍ਰਾਈਵੇਟ ਰੂਮ, ਇਨ ਹਾਊਸ ਮੋਰਗੇਜ ਐਂਡ ਲੋਇਲ ਟੀਮ, ਇਨ ਹਾਊਸ ਪ੍ਰੋਜੈਕਟਸ, ਇਨਵੈਸਟਮੈਂਟ ਓਪਰਚੁਨਿਟੀ। ਫਿਰ ਦੇਰ ਕਾਦੀ, ਆਓ ਤੇ ਜੁਆਇਨ ਕਰੋ ਐਗਜ਼ੀਕਿਊਟਿਵ ਹੋਮਸ ਰਿਅਲਟੀ ਜਾਂ ਕਾਲ ਕਰੋ 905-890-1300 ਜਾਂ ਵਿਜ਼ਿਟ ਕਰੋ ehrb.ca।
ਜਸਟਿਨ ਟਰੂਡੋ ਤੁਹਾਡੇ ਆਂਢ ਗੁਆਂਢ 'ਚ ਕ੍ਰੈਕ ਅਤੇ ਕੋਕੇਨ ਦੇ ਕਾਰੋਬਾਰ ਨੂੰ ਕਾਨੂੰਨੀ ਬਣਾ ਰਹੇ ਹਨ। ਇਸੇ ਕਰਕੇ ਤੁਹਾਨੂੰ ਆਪਣੇ ਆਲੇ ਦੁਆਲੇ ਜੁਰਮ ਅਤੇ ਮੁਜਰਮ ਤੇ ਚੋਰੀ ਚਕਾਰੀ ਨਜ਼ਰ ਆ ਰਹੀ ਹੈ। ਪੀਅਰ ਪੋਲਿਵਰ ਇਨ੍ਹਾਂ ਸਾਰੇ ਨਸ਼ਿਆਂ ਦੀ ਫਰੋਖਤ ਤੇ ਪਾਬੰਦੀ ਲਾਉਣਗੇ ਅਤੇ ਨਸ਼ਿਆਂ ਵਾਲੇ ਮਰੀਜ਼ਾਂ ਦੇ ਇਲਾਜ ਦਾ ਇੰਤਜ਼ਾਮ ਕਰਨਗੇ ਤੇ ਦੋਸ਼ੀਆਂ ਨੂੰ ਜੇਲ੍ਹ ਭੇਜਣਗੇ। ਦਿਸ ਮੈਸੇਜ ਇਜ਼ ਬ੍ਰੌਟ ਟੂ ਯੂ ਬਾਈ ਪੀਅਰ ਪੋਲਿਵਰ ਐਂਡ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ।
ਇਸ ਫਾਲ ਵਿੱਚ ਆ ਰਿਹਾ ਹੈ ਸਟੇਸ਼ਨ ਸਾਈਡ ਸਭ ਤੋਂ ਵੱਖਰੀ ਤੇ ਸੋਹਣੀ ਰਿਹਾਇਸ਼ ਜਿਹੜੀ ਮਿਲਟਨ ਡਾਊਨ ਟਾਊਨ ਵਿਚ ਸ਼ਰਤੀਆ, ਬੇਹਤਰੀਨ ਕੀਮਤ 487,990 ਡਾਲਰਾਂ ਵਿਚ ਦੱਸਿਆ ਗਏ। ਦੋ ਟਾਵਰਾਂ ਵਾਲੀ ਇਸ ਬਿਲਡਿੰਗ ਵਿਚ ਸੈਂਟਰਲ ਪੋਡੀਅਮ ਥਾਨੀ ਇਨਡੋਰ ਤੇ ਆਊਟਡੋਰ ਆਲਾ ਦਰਜੇ ਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਮਿਲਟਨ ਗੋ ਸਟੇਸ਼ਨ ਦੇ ਨਾਲ ਬਿਲਕੁਲ ਜੁੜਿਆ ਸਟੇਸ਼ਨ ਸਾਈਡ ਆਵਾਜਾਵੀ ਦੀਆਂ ਸਹੂਲਤਾਂ ਦਿੰਦਾ ਮਿਲਟਨ ਫਿਊਚਰ ਮੋਬਿਲਿਟੀ ਹੱਬ ਦਾ ਨੀਂਹ ਪੱਥਰ ਹੈ, ਜਿਹੜਾ ਤੁਹਾਨੂੰ ਸਿੱਧਾ ਤੁਹਾਡੀਆਂ ਮੰਜ਼ਿਲਾਂ ਤੇ ਪਹੁੰਚਾਵੇਗਾ। ਜੀ ਟੀ ਏ ਦੇ ਫਲ ਦੇ ਫੁੱਲ ਦੇ ਮੁਸਤਕਬਲ ਵਿਚ ਆਪਣੀ ਇਨਵੈਸਟਮੈਂਟ ਦਾ ਸੁੱਖਾ ਤੇ ਮਿੱਠਾ ਰਿਜ਼ਲਟ ਪਾਉਣ ਲਈ ਅੱਜ ਰਜਿਸਟਰ ਕਰੋ stationside.ca।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੋਇੰਟਮੈਂਟ ਨਹੀਂ, ਡਰਾਈਵ